हे गुरु जी, तेरी शरण मेरे दीन दयाल, सुख सागर मेरे गुरु गोपाला, कर कृपा नानक गुण गावै, रखो शरम असाड़ी जीओ, तेरे कमन कमन गुण कह कह गावा, तू साहेब गुणी निधाना, तुमरी महिमा बरन न सकौ, तू ठाकुर ऊच भगवान, तेरे गुण बहुते मैं एक न जानया, मैं मूर्ख किश दीजै, प्रणवत नानक सुन मेरे साहिबा, डुबदा पत्थर ले जा। सतगुरु पातशाह दी साजी सवारी सत्संग जीओ, सत्कार सहत फतेह प्रवान करो जी। वाहिगुरु जी का खालसा, वाहिगुरु जी की फतेह। साहेब श्री गुरु नानक देव पातशाह सानू पट्टी पढ़ा रहे हैं। ये जीवन दी पट्टी समझिया बिना जीवन चलना नहीं। जिस सतगुरु दी हजूरी च पातशाह दे अस्थान ते बैठे हो, ये नमी पंजोखरे दे पास पंडित लाल चंद नू यही गल कही सी। कहन लगे, जिस विद्या दा तू गुमान करना है, हंकार करना है कि मैं बहुत विद्वान हां, ये ते अकाल पुरख मेहर करे ते गुंगे बोले और अनपढ़ बंदे ये भी सब कुछ कर सकते ने, इसका ज्यादा अपमान ना कर। असल जीवन वे जो कम करने वास्ते आए हैं उस वल ध्यान दे, बाकी ते है गुजरान। मर्ज करा पदार्थ गुजरान है, हुनर जिथे एक शौक भी है नाल गुजरान भी है। बहुत बंदे ऐसे ने शौक वाले उन्हों का हुनर वेखते ने ते उन्हों का रुजगार है। हुण वेखण जांदे ने लोक खेडां, पेट ते नहीं भरदा खेडां वेखियां, लेकिन शौक है ते जिहड़े खेडदे ने उन्हां नूं धन मिलदा, पदार्थ मिलदे हन। हुनर होवे, विद्या होवे, पदार्थ हो, गुजरान जरूर है, अपमान करने वाली कोई गल नहीं। पर बंदा अपमान करदा है, गुण तेरे विच हो, गुमान ना होवे, विद्या होवे, हंकार ना होवे, पदार्थ हो, अपमान ना होवे, अपमान ना होवे ते दात सुखदाई होवेगी, अपमान होवेगा ते दात ही दुखदाई बन जाएगी। पदार्थी दुखा तो सिवा होर कुछ नहीं देनगे। एक पंक्ति रोज शामी रह रास दा पाठ करदे आ पढ़दे हो, दुख दारू सुख रोग भया, जां सुख ताम न होई, तू करता करना मैं ना ही, जां हां करी ना होई। ਇਹ ਹਉਮੈ ਦੀ ਗੱਲ ਕਰਨੀ, ਮੇਰੇ ਕਿਰਤਿਆਂ ਤੇ ਹੁੰਦਾ ਹੀ ਕੁਛ ਨਹੀਂ, ਅਵਮਾਨ ਕਿਸ ਗੱਲ ਦਾ? ਸਤਿਗੁਰਾਂ ਨੇ ਸਾਡਾ ਨਾਤਾ ਜੋੜਿਆ ਅਕਾਲ ਪੁਰਖ ਨਾਲ, ਸੰਬੰਧ ਬਣਾਇਆ ਅਕਾਲ ਪੁਰਖ ਨਾਲ। ਹੁਣ ਦੁਨੀਆਂ ਦੇ ਜਿਹੜੇ ਸੰਬੰਧ ਨੇ, ਰਿਸ਼ਤੇਦਾਰੀਆਂ ਨੇ, ਇਹ ਨੇ ਤਿੰਨ ਪ੍ਰਕਾਰ ਦੀਆਂ, ਨਾਨਕਾ ਪਰਿਵਾਰ, ਦਾਦਕਾ ਪਰਿਵਾਰ, ਸਹੁਰਾ ਪਰਿਵਾਰ, ਜਾਂ ਕੋਈ ਸੰਬੰਧ ਹੋਰ ਵੀ ਨੇ। ਬਿਜ਼ਨਸ ਦਾ ਸੰਬੰਧ ਹੈ, ਮਰੀਜ਼ ਦਾ ਤੇ ਡਾਕਟਰ ਦਾ, ਇੱਕ ਇਲਾਜ ਦਾ, ਅਰੋਗਤਾ ਦਾ ਸੰਬੰਧ ਹੈ, ਬੜੇ ਸੰਬੰਧ ਨੇ। ਗੁਰੂ ਨਾਲ ਸਾਡਾ ਕਿਸ ਗੱਲ ਦਾ ਸੰਬੰਧ ਹੈ? ਪਰਮਾਤਮਾ ਨਾਲ ਕਿਸ ਗੱਲ ਦਾ ਸੰਬੰਧ ਹੈ? ਗੁਰੂ ਤੇ ਸਿੱਖ ਦਾ ਰਿਸ਼ਤਾ ਸ਼ਬਦ ਦਾ, ਉਪਦੇਸ਼ ਦਾ, ਸਿੱਖਿਆ ਦਾ। ਸਿੱਖੀ ਕੀ ਹੈ? ਸਿੱਖੇ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਭਾਰ। ਸਿੱਖਿਆ ਹੈ ਤੇ ਅਸੀਂ ਸਿੱਖ ਹਾਂ, ਨਹੀਂ ਤੇ ਗੁਰੂ ਦਾ ਤੇ ਸਿੱਖ ਦਾ ਕੋਈ ਰਿਸ਼ਤਾ ਨਹੀਂ। ਸਿੱਖਿਆ ਦਾ ਰਿਸ਼ਤਾ ਹੈ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇਹ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ। ਪਰਮਾਤਮਾ ਨਾਲ ਸਾਡਾ ਸੰਬੰਧ ਜੋੜਿਆ ਕਿ ਉਹ ਦਾਤਾ ਹੈ, ਤੂੰ ਲੋੜਵੰਦ ਹੈ। ਇਹ ਰਿਸ਼ਤਾ ਬਣਿਆ ਰਹੇਗਾ, ਆਉਣ ਜਾਣ ਬਣਿਆ ਰਹੇਗਾ। ਨਾ ਤੇਰੀਆਂ ਲੋੜਾਂ ਥੋੜਾ ਮੁੱਕਣੀਆਂ ਨੇ ਤੇ ਨਾ ਉਸਦੇ ਘਰੋਂ ਦਾਤਾਂ ਮੁੱਕਣੀਆਂ ਨੇ। ਤੂੰ ਮੰਗੇ ਜਾਵੇਂਗਾ, ਉਸਨੇ ਦੇਈ ਜਾਣਾ। ਮੈਂ ਆਪ ਨੂੰ ਅਰਜ਼ ਕਰਾਂ, ਆਖਰੀ ਦਾਤ ਤੇ ਹੈ ਨਾਮ, ਪਰ ਆਖਰੀ, ਪਰ ਪਹਿਲੀਆਂ ਮੰਗਣ ਵਾਸਤੇ ਕਿਸੇ ਹੋਰ ਘਰ ਜਾਈਏ? ਨਹੀਂ, ਉਹ ਵੀ ਇਸੇ ਕੋਲੋਂ ਹੀ ਮੰਗਣੀਆਂ ਨੇ। ਮਾਣ ਮੰਗੋ, ਤਾਣ ਮੰਗੋ, ਧਨ ਲਖਮੇ ਸੁੱਤ ਦੇ। ਮੈਂ ਤੇਰੇ ਘਰੋਂ ਮਾਣ ਮੰਗਦਾ ਹਾਂ, ਬਲ ਤਾਣ ਮੰਗਦਾ ਹਾਂ, ਮੈਨੂੰ ਧਨ ਦੇ, ਲਕਸ਼ਮੀ ਦੇ, ਮੈਨੂੰ ਪੁੱਤਰ ਵੀ ਦੇ। ਸਤਿਗੁਰੂ ਦੇ ਦਾਰੇ ਕਾਰੋਬਾਰਾਂ ਲਈ ਵੀ ਅਰਦਾਸਾਂ ਹੁੰਦੀਆਂ ਰਹੀਆਂ। ਸਿੱਖ ਇਤਿਹਾਸ ਦੀ ਇੱਕ ਸਾਖੀ ਨੂੰ ਪੜ੍ਹੀਏ ਕਿ ਭਾਈ ਬੁੱਧੂ ਘੁਮਿਆਰ ਅਰਦਾਸ ਕਰਵਾਉਂਦਾ, ਮੇਰਾ ਆਵਾ ਪੱਕ ਜਾਏ, ਅਰਦਾਸ ਹੁੰਦੀ ਹੈ। ਅਰਦਾਸ ਵੀ ਗੁਰੂ ਅਰਜਨ ਦੇਵ ਜੀ ਹਜ਼ੂਰੀ ਚ ਹੁੰਦੀ ਹੈ, ਪਰ ਇੱਕ ਭੁੱਲ ਕਰ ਬੈਠਾ, ਭੁੱਲੇ ਕਿ ਕੁੰਡੀ ਲਾ ਦਿੱਤੀ ਕਿ ਭਿਖਾਰੀ ਬਾਹਰ ਬਹੁਤ ਨੇ, ਕਿਤੇ ਸਾਰੇ ਨਾ ਆ ਜਾਣ। ਲੰਗਰ ਗੁਰੂ ਨੂੰ ਛਕਾਉਣਾ, ਕਿਤੇ ਬੇਅਦਬੀ ਨਾ ਹੋਵੇ, ਕੁੰਡੀ ਲਾ ਦਿੱਤੀ। ਪਰ ਸੱਚਾ ਸਿੱਖ ਇੱਕ ਦਰਸ਼ਨ ਕਰਨ ਆ ਗਿਆ, ਭਾਈ ਕਮਲੀਆ, ਉਸਨੇ ਦਰਵਾਜ਼ਾ ਖੜਕਾਇਆ, ਗੁੱਸੇ ਨਾਲ ਖੋਲ ਕੇ ਉਹਨੂੰ ਕਹਿਣ ਲੱਗਾ, ਬਹਿ ਜਾ ਭਿਖਾਰੀਆਂ ਵਿੱਚ, ਤੈਨੂੰ ਵੀ ਮਿਲੇਗਾ ਬਾਅਦ ਵਿੱਚ। ਕਹਿਣ ਲੱਗਾ, ਮੈਂ ਕੁਛ ਖਾਣ ਨਹੀਂ ਆਇਆ, ਮੈਂ ਤੇ ਆਇਆ ਗੁਰੂ ਦੇ ਦੀਦਾਰ ਕਰਨ। ਤੇਰੇ ਘਰ ਸਤਿਗੁਰੂ ਨੇ ਤੇ ਸਤਿਗੁਰੂ ਜਿੱਥੇ ਹੋਣ ਉੱਥੇ ਕੁੰਡੀ ਲੱਗਣ ਦਾ ਸਵਾਲ ਨਹੀਂ ਪੈਦਾ ਹੁੰਦਾ। ਉਹ ਜ਼ਬਰਦਸਤੀ ਆਵੇ, ਇਹਨੇ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ। ਅਰਦਾਸ ਉਹਨੇ ਬਾਹਰ ਹੀ ਸੁਣੀ ਕਿ ਇਹਦਾ ਆਵਾ ਪੱਕਾ, ਇੱਟਾਂ ਪੱਕੀਆਂ ਹੋ ਜਾਣ। ਉਹ ਬਾਹਰੋਂ ਆ ਕੇ ਕੱਚੀਆਂ ਹੀ ਰਹਿਣੀਆਂ ਨੇ, ਪੱਕੀਆਂ ਨਹੀਂ ਆਉਣੀਆਂ। ਇਸ ਦਾ ਲੰਗਰ ਹੀ ਪੱਕਾ ਨਹੀਂ, ਕੱਚੀਆਂ ਹੀ ਰਹਿਣਗੀਆਂ। ਇਹਦੇ ਮਨ ਚ ਵਿਤਕਰਾ, ਇਸ ਦੇ ਮਨ ਚ ਦੂਈ ਹੈ। ਸਤਿਗੁਰੂ ਕਹਿਣ ਲੱਗੇ, ਬਾਹਰ ਕੌਣ ਹੈ? ਭਾਈ ਬੁੱਧ ਵੇਖ ਕਹਿਣ ਲੱਗਾ, ਜੀ ਕਮਲਾ ਜੇ ਹੈ। ਕਹਿਣ ਲੱਗੇ, ਕਮਲਾ ਨਹੀਂ, ਸਿਆਣਾ ਜਾਪਦਾ ਹੈ, ਆਵਾਜ਼ ਜਾਣੀ ਪਹਿਚਾਣੀ। ਆਇਆ ਤੇ ਮੱਥਾ ਟੇਕਿਆ, ਸਤਿਗੁਰਾਂ ਸੀਸ ਦਿੱਤੀ। ਕਹਿਣ ਲੱਗਾ, ਦਾਤਿਆ, ਘਰ ਤੁਹਾਡਾ, ਇਹਨੇ ਲੰਗਰ ਆਪਣਾ ਸਮਝ ਰਿਹਾ ਤੇ ਅਰਦਾਸ ਤੇ ਇਹੀ ਕਰਨੇ ਆ ਕਿ ਦਾਣਾ ਪਾਣੀ ਗੁਰੂ ਕਾ ਟਹਿਲ ਭਾਵਣੀ ਸਿੱਖਾਂ ਸੇਵਕਾਂ ਦੇ। ਇਹਨੇ ਦਾਣਾ ਪਾਣੀ ਆਪਣਾ ਸਮਝ ਲਿਆ। ਕਹਿਣ ਲੱਗੇ, ਇਹਨੂੰ ਮੁਆਫ ਕਰ ਦੇ, ਕਹਿਣ ਲੱਗਾ ਦਾਤਾ ਇਹਦੇ ਕੋਲੋਂ ਤੁਸੀਂ ਬਚਨ ਕਰੋ। ਕਹਿਣ ਲੱਗੇ ਹੁਣ ਦਾ ਸਦਾ ਹੰਕਾਰ ਦਾ ਸਿਰ ਨੀਵਾਂ, ਨੀਵੇਂ ਥਾਂ ਆਉਂਦੇ ਪਾਣੀ ਟੱਕੀਆਂ ਦੇ, ਇੱਟਾਂ ਤੇਰੀਆਂ ਪਿੱਲੀਆਂ ਰਹਿਣਗੀਆਂ, ਐਪਰ ਵਿਕ ਜਾਸਨ ਭਾ ਪੱਕੀਆਂ ਦੇ, ਰਹਿਣਗੀਆਂ ਤੇ ਹੁਣ ਪਿੱਲੀਆਂ ਹੀ ਪਰ ਵਿਕਣਗੀਆਂ ਪੱਕੀਆਂ ਦੇ ਭਾ। ਘਾਟਾ ਉਸ ਨੂੰ ਕੋਈ ਨਹੀਂ ਪਿਆ। ਮੈਂ ਇਸ ਸਾਖੀ ਤੋਂ ਇੱਕ ਪ੍ਰਭਾਵ ਲਿਆ ਕਿ ਅਰਦਾਸ ਕਾਰੋਬਾਰਾਂ ਲਈ ਹੁੰਦੇ ਰਹੇ, ਪਰ ਅਰਦਾਸ ਕਰਨ ਵਾਲਾ ਸਭ ਕੁਛ ਗੁਰੂ ਦਾ ਹੀ ਸਮਝੇ, ਆਪਣਾ ਨਾ ਸਮਝੇ, ਅਪਮਾਨ ਨਾ ਕਰੇ, ਹੰਕਾਰ ਨਾ ਕਰੇ। ਗੁਰੂ ਦਾ ਰਾਇਆ ਕੋਈ ਘਾਟ ਨਹੀਂ ਰਹਿੰਦੀ। ਇਤਿਹਾਸ ਦੱਸਦਾ ਹੈ ਕਿ ਮਾਤਾ ਸੁਲੱਖਣੀ ਨੇ ਜਦੋਂ ਕਿਹਾ ਗੁਰਿਆਈ ਦੇ ਦਿੱਤੀ ਤੁਸੀਂ ਲੈਣੇ ਨੂੰ, ਮੇਰੇ ਪੁੱਤਰਾਂ ਦੀ ਰੋਟੀ ਦਾ ਕੀ ਬਣੇਗਾ। ਇਹ ਸ਼ਬਦਾਂ ਵੱਲ ਧਿਆਨ ਦੇ ਨਾ, ਰੋਟੀ ਦਾ। ਕਹਿਣ ਲੱਗੇ ਰੋਟੀ ਦੀ ਘਾਟ ਤੇ ਇਹਨਾਂ ਦੇ ਕੁੱਤਿਆਂ ਨੂੰ ਵੀ ਨਹੀਂ ਰਹੇਗੀ। ਤੂੰ ਇਹਨਾਂ ਨੂੰ ਕਹਿੰਦੀ ਆ ਰੋਟੀ ਦੀ ਘਾਟ ਤੇ ਇਹਨਾਂ ਦੇ ਕੁੱਤਿਆਂ ਨੂੰ ਵੀ ਨਹੀਂ ਰਹੇਗੇ, ਪਰ ਜੋ ਅਸਲ ਦਾਤ ਮੰਗਣ ਵਾਲੀ ਹੈ ਉਸ ਪਾਸੇ ਤੁਹਾਡਾ ਧਿਆਨ ਨਹੀਂ ਗਿਆ। ਉਹ ਹੁਣ ਦਾਤ ਕਿਹੜੀ ਹੈ? ਪਹਿਲੀ ਦਾਤ ਉਹ ਹੈ ਸਿਦਕ, ਭਰੋਸਾ, ਵਿਸ਼ਵਾਸ, ਇੱਕ ਦੇ ਬਣ ਕੇ ਰਹਿਣਾ। ਹੁਣ ਸਾਹਿਬ ਜੀ ਸਮਝਾ ਰਹੇ ਨੇ ਕਿ ਬੰਦੇ ਨੂੰ ਲੋੜਾਂ ਤੇ ਹੈਨ, ਥੋੜਾ ਹੈਨ। ਹੁਣ ਇਹ ਵੀ ਠੀਕ ਹੈ ਕਿ ਬੰਦਾ ਜਦੋਂ ਵੀ ਜਾਏਗਾ ਅੱਗੇ ਮਿਲਣਾ ਤੇ ਬੰਦਾ ਹੀ ਹੈ ਨਾ। ਤੁਸੀਂ ਕੋਈ ਵੀ ਕੰਮ ਕਰਾਉਣ ਗਏ, ਕਿਸੇ ਦਫ਼ਤਰੇ ਗਏ ਅੱਗੇ ਬੰਦਾ ਹੀ ਬੈਠਾ, ਦੁਕਾਨ ਤੇ ਗਏ ਅੱਗੇ ਬੰਦਾ ਬੈਠਾ, ਲੈਣ ਦੇਣ ਤੇ ਹੋਣਾ ਬੰਦਿਆਂ ਕੋਲੋਂ ਹੀ। ਲੇਕਿਨ ਬੰਦਾ ਵੀ ਤੁਹਾਡਾ ਕੰਮ ਤਾਂ ਹੀ ਕਰੇਗਾ ਜੇ ਅਕਾਲ ਪੁਰਖ ਉਹਦੇ ਮਨ ਚ ਮਿਹਰ ਪਾਏਗਾ। ਬੰਦੇ ਕਰ ਦਿੱਤਾ ਤਾਂ ਵੀ ਬੰਦੇ ਨਹੀਂ ਜੇ ਕੀਤਾ, ਕੀਤਾ ਜਾਂ ਅਕਾਲ ਪੁਰਖ ਨੇ ਹੈ, ਕੀਤਾ ਨੰਕਾਰ ਨੇ ਹੈ, ਉਹੀ ਕਰਾਉਣ ਵਾਲਾ, ਉਹੀ ਬਖਸ਼ਿਸ਼ ਕਰਨ ਵਾਲਾ। ਉਹ ਪ੍ਰੇਰਣਾ ਨਾ ਦੇਵੇ ਤੇ ਬੰਦਾ ਬੰਦੇ ਦਾ ਕਦੀ ਕੰਮ ਨਾ ਕਰੇ। ਉਹ ਪ੍ਰੇਰਣਾ ਦਿੰਦਾ ਤੇ ਹੋ ਜਾਂਦਾ, ਪ੍ਰੇਰਣਾ ਨਹੀਂ ਦਿੰਦਾ ਤੇ ਨਹੀਂ ਹੁੰਦਾ। ਇਸੇ ਲਈ ਕਿਹਾ ਮਾਨੁਖ ਕੇ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਇੱਕ ਹੈ ਭਗਵਾਨ। ਸਮਝਦਾਰੀ ਇੱਕ ਹੈ ਕਿ ਬੰਦਾ ਅਕਾਲ ਪੁਰਖ ਅੱਗੇ ਹੀ ਹੱਥ ਕਰੇ, ਅਕਾਲ ਪੁਰਖ ਕੋਲੋਂ ਮੰਗੇ, ਨੰਕਾਰ ਕੋਲੋਂ ਮੰਗੇ। ਫਰਮਾ ਰਹੇ ਨੇ ਜੱਜਾ ਅੱਖਰ ਤੈਨੂੰ ਪੁਕਾਰ ਕੇ ਕਹਿ ਰਿਹਾ ਜਾਣ, ਜੱਜੇ ਜਾਣ। ਜਾਣ ਦਾ ਅਰਥ ਕੀ ਹੈ? ਸਮਝ। ਜਾਣ ਦਾ ਅਰਥ ਹੁੰਦਾ ਜਾਣਨਾ, ਜਾਣਨਾ ਕੀ ਹੈ? ਗਿਆਨ ਹੋਣਾ। ਇਹ ਸਮਝ ਆ ਜਾਣੀ, ਮੰਗਤ ਜਨ ਜਾਚਾ। ਜਿੰਨੇ ਸੰਸਾਰ ਦੇ ਜੀਵ ਨੇ ਸਾਰੇ ਮੰਗਤੇ ਨੇ ਤੇ ਸਾਰੇ ਇੱਕ ਕੋਲੋਂ ਹੀ ਮੰਗਦੇ ਨੇ, ਮਾਲਕ ਕੋਲੋਂ ਮੰਗਦੇ ਨੇ। ਸਭ ਤੁਧ ਥਾਮ ਮੰਗਦੇ ਨਿਤ ਕਰ ਅਰਦਾਸ। ਤੁਧ ਅੱਗਾ ਮੰਗਣ ਨੂੰ ਹੱਥ ਜੋੜ, ਖਲੀ ਸਭ ਹੋਈ ਮੰਗਣ ਵਾਲੇ ਕੇਤੜੇ। ਦਾਤਾ ਇੱਕੋ ਸੋਏ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦਾਤਾ ਇੱਕ ਹੈ, ਕੇਤੇ ਮੰਗਹ ਜੋ ਦੇ ਉਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖਪ ਟੁੱਟੈ ਵੇਕਾਰ, ਕੇਤੇ ਲੈ ਲੈ ਮੁਕਰ ਪਾਏ, ਕੇਤੇ ਮੂਰਖ ਖਾਹੀ ਖਾਹੇ। ਦੇਣ ਵਾਲਾ ਇੱਕ ਹੈ, ਦਾਤਾਰ ਇੱਕ ਹੈ, ਮੰਗਤੇ ਉਸ ਕੋਲੋਂ ਮੰਗਦੇ ਨੇ। ਲੱਖ 84 ਭੇਖ ਭਵਿਆ, 84 ਲੱਖ ਜੀਵ, ਸਭ ਜੋਨਾਂ ਦੇ ਜੀਵ ਭਿਖਿਆ ਲਈ ਉਸੇ ਦੇ ਦਰ ਤੇ ਹੀ ਪਾਉਂਦੇ, ਉਸੇ ਦੇ ਦਰ ਤੇ ਹੀ ਆਉਂਦੇ ਨੇ, ਉਸੇ ਕੋਲੋਂ ਮੰਗਦੇ ਨੇ। ਇੱਕੋ ਲੇਵੈ ਇੱਕੋ ਦੇਵੈ, ਅਵਰ ਨਾ ਦੂਜਾ ਮੈਂ ਸੁਣਿਆ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੈਂ ਤੇ ਸੁਣਿਆ ਹੀ ਨਹੀਂ ਕਿ ਦੂਜਾ ਵੀ ਕੋਈ ਦੇਣ ਵਾਲਾ ਹੈ। ਇੱਕ ਹੀ ਲੈਂਦਾ ਪਿਆ ਤੇ ਇੱਕ ਹੀ ਦਿੰਦਾ ਪਿਆ, ਹਰ ਥਾਂ ਵਸਦਾ ਹੀ ਇੱਕ ਹੈ। ਕਤ ਹੂੰ ਭਿਖਾਰੀ ਹੋਏ ਕੇ ਮੰਗਤ ਫਿਰਤ ਭੀਖ, ਕਹੂੰ ਮਹਾਂਦਾਨ ਹੋ ਕੇ ਮੰਗਿਓ ਤਨ ਦੇਤ ਹੋ। ਰਾਜਿਆਂ ਨੂੰ ਦਾਨ ਦੇਣ ਵੇਲੇ ਵੀ ਆਪ, ਮੰਗਣ ਵਾਲੇ ਵੀ ਆਪ। ਬੜੀ ਸੁੰਦਰ ਕਥਾ ਹੈ ਕਿ ਉਹ ਵਾਮਣ ਬਣ ਜਾਂਦਾ ਹੈ, ਬਲੀ ਦੇ ਦਰਵਾਜ਼ੇ ਅੱਗੇ ਜਾ ਖੜਾ ਹੁੰਦਾ, ਮੈਨੂੰ ਦੇ ਢਾਈ ਕਰੂੰ ਥਾਂ ਦੇ। ਤੂੰ ਦੇਣ ਵਾਲਾ ਵੀ ਆਪ, ਤੂੰ ਮੰਗਣ ਵਾਲਾ ਵੀ ਆਪ। ਧੰਨ ਉਹ ਨੇ ਜਿਨ੍ਹਾਂ ਦਾ ਸਿਦਕ ਭਰੋਸਾ ਇੱਕ ਤੇ ਹੈ। ਕਾਫੀ ਦੇਰ ਦੀ ਗੱਲ ਹੈ, ਮੈਂ ਬੰਬਈ ਵਿੱਚ ਹਾਂ, ਮੁਲੰਡ ਕਲੋਨੀ ਹੈ, ਥਾਣੇ ਵਾਲੇ ਪਾਸੇ ਹੈ। ਗ੍ਰੰਥੀ ਸਿੰਘ ਨਾਲ ਸਨ, ਬਾਜ਼ਾਰ ਚੋਂ ਲੰਘ ਰਹੇ ਸਾਂ ਤੇ ਇੱਕ ਮੁਸਲਮਾਨ ਫਕੀਰ ਨੌਜਵਾਨ ਹਲਵਾਈ ਦੀ ਦੁਕਾਨ ਅੱਗੇ ਆ ਗਏ ਹੈ। ਉਹਨੂੰ ਕਹਿੰਦਾ, ਲੈ ਅੱਲਾਹ ਦੇ ਨਾਂ ਤੇ ਕੁਛ ਦੇ। ਉਹ ਹਲਵਾਈ ਨੇ ਕੁਛ ਮਠਿਆਈ ਚੁੱਕੀ ਤੇ ਕਹਿਣ ਲੱਗਾ, ਲੈ ਰਾਮ ਦੇ ਨਾਂ ਤੇ ਲੈ। ਉਹਨੇ ਹੱਥ ਪਾਸੇ ਕਰ ਦਿੱਤਾ, ਕਹਿਣ ਲੱਗਾ, ਨਾ ਅੱਲਾਹ ਦੇ ਨਾਂ ਤੇ ਦੇ। ਕਹਿਣ ਲੱਗਾ, 10 ਰੁਪਈਏ ਵੀ ਨਾਲ ਲੈ, ਰਾਮ ਦੇ ਨਾਂ ਤੇ ਲੈ। ਕਹਿਣ ਲੱਗਾ, ਨਹੀਂ। ਉਹ ਵਾਪਸ ਚਲਾ ਗਿਆ, ਮੇਰੇ ਵੇਖਣ ਦੀ ਗੱਲ ਹੈ। ਕਹਿਣ ਲੱਗਾ, ਰਾਮ ਦੇ ਨਾਂ ਤੇ ਨਹੀਂ ਲੈਣਾ, ਅੱਲਾਹ ਦੇ ਨਾਮ ਤੇ ਦੇ। ਮੈਂ ਗ੍ਰੰਥੀ ਸਿੰਘ ਨੂੰ ਪੁੱਛਿਆ, ਉਹ ਕਹਿਣ ਲੱਗਾ, ਇਹ 10 ਸਾਲ ਤੋਂ ਰੋਜ਼ਾਨਾ ਆਉਂਦਾ, ਅੱਜ ਦੀ ਗੱਲ ਨਹੀਂ, 10 ਸਾਲ ਤੋਂ ਇਹ ਹਲਵਾਈ ਰੋਜ਼ਾਨਾ ਕਹਿੰਦਾ ਰਾਮ ਦੇ ਨਾਂ ਤੇ ਲੈ, ਉਹ ਕਹਿੰਦਾ ਅੱਲਾਹ ਦੇ ਨਾਮ ਤੇ ਦੇ। ਰੋਜ਼ਾਨਾ ਹੀ ਖਾਲੀ ਤੁਰ ਜਾਂਦਾ। ਇਹ ਬੰਦਾ ਮਾਮੂਲੀ ਨਹੀਂ, ਰਸਤੇ ਚ ਮਿਲ ਗਿਆ, ਉਹਨੂੰ ਬੜੇ ਪਿਆਰ ਨਾਲ ਬੁਲਾਇਆ ਤੇ ਮੈਂ ਉਹਨੂੰ ਕਿਹਾ, ਫਕੀਰਾ, ਤੂੰ ਅੱਲਾਹ ਤੇ ਰਾਮ ਵਿੱਚ ਕੋਈ ਫਰਕ ਸਮਝਣਾ? ਕਹਿਣ ਲੱਗਾ, ਨਹੀਂ, ਉਹੀ ਰਾਮ ਉਹੀ ਅੱਲਾਹ। ਤੇ ਫਿਰ ਇਹ ਜ਼ਿੱਦ ਕਿਹੜੀ ਫੜੀ ਹੈ ਤੂੰ? ਸੁਣਿਆ 10 ਸਾਲ ਦਾ ਉਹਨਾਂ? ਕਹਿਣ ਲੱਗਾ, ਉਹਨਾਂ ਅੱਗੋਂ ਵੀ ਆਵਾਂਗਾ, ਜਿੰਨਾ ਚਿਰ ਮੈਂ ਜਿਉਂਦਾ ਮੈਂ ਆਵਾਂਗਾ। ਆਖਿਆ, ਗੱਲ ਕੀ? ਕਹਿਣ ਲੱਗਾ, ਗਿਆਨੀ ਜੀ, ਗੱਲ ਅਸਲ ਇਹ ਹੈ, ਇਹ ਅਸਲ ਵਿੱਚ ਅੱਲਾਹ ਰਾਮ ਦਾ ਮੁੱਲ ਪਾ ਰਿਹਾ 10 ਰੁਪਈਏ ਸਿਰਫ, ਇਹ ਹਲਵਾਈ 10 ਰੁਪਈਆਂ ਚ ਇਹ ਅੱਲਾਹ ਵੀ ਖਰੀਦਣਾ ਚਾਹੁੰਦਾ ਤੇ ਰਾਮ ਵੀ ਵੇਚਣਾ ਚਾਹੁੰਦਾ। ਮੁੱਲ ਪਾਉਂਦਾ ਪਿਆ 10 ਰੁਪਈਏ, ਤੇ ਨਾ ਮੈਂ ਰਾਮ ਖਰੀਦਣਾ ਤੇ ਨਾ ਮੈਂ ਅੱਲਾਹ ਵੇਚਣਾ। ਹੁਣ ਮੈਂ ਵੇਖਣਾ ਕਿ ਮਾਇਆ ਜਿੱਤਦੀ ਹੈ, ਦੌਲਤ ਜਿੱਤਦੀ ਹੈ, ਜਾਂ ਮੇਰਾ ਈਮਾਨ, ਮੇਰਾ ਸਿਦਕ ਭਰੋਸਾ ਜਿੱਤਦਾ। ਮੈਂ ਰੋਜ਼ਾਨਾ ਜਾਣਾ, ਪਤਾ ਨਹੀਂ ਬਾਅਦ ਚ ਕੀ ਹੋਇਆ ਹੋਵੇ। ਮੈਨੂੰ ਉਹ ਦਿੱਲੀ ਦੀ ਗੱਲ ਯਾਦ ਆ ਗਈ, ਇਹੋ ਹੀ ਗੱਲ ਹੋਈ ਸੀ। ਉਹ ਭੈਰੋ ਰਾਗ ਵਿੱਚੋਂ ਤੁਸੀਂ ਸ਼ਬਦ ਪੜ੍ਹ ਲੈਣਾ, ਇੱਥੇ ਰਾਜ ਸੀ ਉਸ ਵੇਲੇ ਮੁਸਲਮਾਨ ਬਾਦਸ਼ਾਹ ਦਾ, ਉਹਦਾ ਨਾਂ ਸੀ ਮੁਹੰਮਦ ਬਿਨ ਤੁਗਲਕ। ਨਾਮਦੇਵ ਨੂੰ ਗ੍ਰਿਫਤਾਰ ਕਰ ਲਿਆ, ਮਸਲਾ ਇੱਕ ਹੀ ਸੀ, ਇਹਨੂੰ ਮੁਸਲਮਾਨ ਬਣਾਉਣਾ। ਇਹੋ ਗੱਲ ਕਿ ਛੱਡ ਦਿੰਦੇ ਹਾਂ ਇੱਕ ਵਾਰੀ, ਖੁਦਾ ਕਹਿ, ਅੱਲਾ ਕਹਿ, ਅੱਲਾ ਦੇ ਨਾਂ ਤੇ ਮੈਨੂੰ ਛੱਡ ਦਿਓ, ਛੱਡ ਦਿੰਦੇ ਹਾਂ, ਜਾਂ ਮੋਈ ਗਊ ਜ਼ਿੰਦਾ ਕਰ। ਹੁਣ ਉਹ ਗੱਲ, ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਕਈ ਵਾਰ। ਮਾਂ ਕਹਿਣ ਲੱਗੀ, ਘਰ ਬੈਠਾ ਵੀ ਤੇ ਤੂੰ ਕਈ ਵਾਰੀ ਲਗਾਤਾਰ ਅੱਲਾ 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 ਕਹਿੰਦਾ ਰਹਿੰਦਾ। ਤੁਸੀਂ ਤਿਲੰਗ ਰਾਗ ਵਿੱਚੋਂ ਭਗਤ ਨਾਮਦੇਵ ਜੀ ਦਾ ਸ਼ਬਦ ਪੜ੍ਹ ਲੈਣਾ, ਉਹ ਹੈ, ਮੈਂ ਅੰਧਲੇ ਕੇ ਟੇਕ ਤੇਰਾ ਨਾਮ ਖੁੰਦਕਾਰਾ। ਇਸ ਵਿੱਚ ਪੰਕਤੀ ਆਉਂਦੀ ਹੈ, ਕਰੀਮਾ ਰਹੀਮਾ ਅੱਲਾਹ ਤੂੰ ਗਣੇ, ਹਾਜ਼ਰਾ ਹਜ਼ੂਰ ਦਰਪੇਸ਼ ਤੂੰ ਮਣੇ। ਕਹਿਣ ਲੱਗਾ, ਮਾਂ ਕਹਿਣਾ, ਮੌਜ ਵਿੱਚ ਕਹਿਣਾ, ਉਸ ਵੇਲੇ ਕੋਈ ਵਪਾਰ ਨਹੀਂ ਹੋ ਰਿਹਾ ਹੁੰਦਾ, ਅੱਜ ਤੇ ਸੌਦਾ ਕਰਦੇ ਨੇ। ਇਹ ਵੇਚਣਾ ਚਾਹੁੰਦੇ ਨੇ ਅੱਲਾਹ, ਇਹ ਖਰੀਦਣਾ ਚਾਹੁੰਦੇ ਨੇ ਰਾਮ। 10 ਰੁਪਈਏ ਨਾ ਸਹੀ, ਜਾਣ ਦੇ ਵੱਟੇ ਕਿ ਤੈਨੂੰ ਮਾਰ ਦੇਵਾਂਗੇ, ਜਾਂ ਕਰਾਮਾਤ ਵਿਖਾ। ਨਹੀਂ, ਅੱਜ ਤੇ ਮੇਰੀ ਮਾਂ, ਜੇ ਤੂੰ ਇਹ ਰਹਿ ਦੇਵੇਂ, ਨਾ ਹੋ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਂ ਏ, ਪਿੰਡ ਪੜੇ ਤੋ ਹਰ ਗੁਣ ਗਾਏ, ਕਹਿੰਦੇ ਨੇ ਗੰਗ ਜਮਨ ਜਾਂ ਉਲਟੀ ਵਹੈ ਤੋਂ ਨਾਮਾ ਹਰ ਹਰ ਕਰਤਾ ਰਹਾ। ਮੇਰੇ ਸਿਦਕ ਭਰੋਸੇ ਦੀ ਗੱਲ ਹੈ। ਭਾਈ ਗੁਰਦਾਸ ਜੀ ਨੇ ਸਿਦਕ ਭਰੋਸੇ ਬਾਰੇ ਕਿਹਾ, ਕਹਿੰਦੇ ਨੇ ਬੱਚਾ ਕਿਤੇ ਰੱਸਾ ਤੁੜਾ ਕੇ ਆਪਣੀ ਮਾਂ ਦੇ ਭੁਲੇਖੇ ਦੂਸਰੀ ਗਾਂ ਥੱਲੇ ਦੁੱਧ ਪੀਣ ਵਾਸਤੇ ਜਾ ਪਵੇ, ਮੂੰਹ ਤੇ ਲੱਤ ਮਾਰਦੀ ਹੈ, ਪਛਾਣਦੀ ਉਹ ਮੇਰਾ ਬੱਚਾ ਨਹੀਂ। ਲੱਤਾਂ ਖਾ ਕੇ ਆਵੇਗਾ, ਦੁੱਧ ਨਹੀਂ ਮਿਲਣਾ। ਜੈਸੇ ਬਸ਼ਰਾ ਬਿਸ਼ਰ ਪਰਾਇਆਨ ਗਾਏ ਥਨ, ਦੁੱਧ ਨਾ ਪਾਣ ਕਰੇ ਮਾਰ ਕਰੇ ਲਾਤ ਕੇ। ਜੈਸੇ ਰਾਜ ਦੁਆਰ ਕਾਏ ਕਰਤ ਜੋ ਹਾਰ ਜਾਨ, ਜੈਸੇ ਰਾਜ ਦੁਆਰ ਤਜ ਆਣ ਦੁਆਰ ਜਾਤ ਜਾਨ, ਹੋਤ ਮਾਣ ਭੰਗ ਮਹਿਮਾ ਕਾਹੂ ਨਾ ਬਾਤ ਕੇ। ਰਾਜੇ ਨੂੰ ਛੱਡ ਕੇ ਭਿਖਾਰੀ ਨੂੰ ਮੰਗੇ, ਕਹਿੰਦੇ ਨੇ ਮਾਣ ਭੰਗ ਹੋਵੇਗਾ, ਕੋਈ ਗੱਲ ਬਣਦੀ ਨਹੀਂ। ਜੈਸੇ ਮਾਣ ਸਰ ਤਿਆਗ ਆਣ ਸਰ ਜਾਤ ਹੰਸ, ਮਾਨ ਸਰੋਵਰ ਛੱਡ ਕੇ ਛੱਪੜ ਦੇ ਕਿਨਾਰੇ ਹੰਸ ਜਾਵੇ। ਖਾਤ ਨਾ ਮੁਕਤਾ ਫਲ ਭੁਗਤ ਜੋ ਗਾਤ ਕੇ, ਮੋਤੀ ਉਸ ਦੇ ਸਰੀਰ ਦੀ ਜੋ ਖੁਰਾਕ ਹੈ ਉਹਨੇ ਮਿਲਣੀ। ਤੈਸੇ ਗੁਰਸਿੱਖ ਆਣ ਦੇਵ ਕੀ ਸ਼ਰਨ ਜਾਤ, ਮੰਮਾ ਮੰਗਣ ਹਾਰ ਆਣਾ। ਤੈਸੇ ਗੁਰਸਿੱਖ ਆਣ ਦੇਵ ਕੀ ਸ਼ਰਨ ਜਾਤ, ਕਹਿਓ ਨਾ ਪਰਤ ਰਾਖ ਸਕਤ ਨਾ ਪਾਤ ਕੇ। ਕਹਿੰਦੇ ਨੇ ਆਖਿਆ ਮੁੜਦਾ ਨਹੀਂ, ਉਸ ਪਾਪੀ ਨੂੰ ਕੋਈ ਵੀ ਨਹੀਂ ਰੱਖ ਸਕਦਾ। ਫਿਰ ਮੈਂ ਵੇਖਿਆ ਹੈ ਜਿਹੜੇ ਇਹੋ ਜਿਹੇ ਪੂਜਾ ਕਰਨ ਵਾਲੇ ਨੇ, ਥਾਂ ਥਾਂ ਸੁੱਖਣਾ ਸੁੱਖਣ ਵਾਲੇ ਨੇ, ਉਹਨਾਂ ਦਾ ਈਮਾਨ ਕੀ ਹੁੰਦਾ, ਸ਼ਰਧਾ ਕੀ ਹੁੰਦੀ ਹੈ? ਐਸੇ ਬੰਦੇ ਜੀਵਨ ਭਰ ਦੁਖੀ ਰਹਿੰਦੇ। ਮੈਂ ਸੁਣਿਆ ਚੋਰਾਂ ਨੇ ਸੁਖਣਾ ਸੁਖੀ ਇੱਕ ਵਾਰ ਕਹਿਣ ਲੱਗੇ, ਹੇ ਦੇਵੀ ਮਾਂ, ਜੇ ਅੱਜ ਚੋਰੀ ਕਰਕੇ ਆ ਗਏ ਫੜੇ ਨਾ ਗਏ, ਤੇ ਆਹ ਜਿਹੜਾ ਲੁੰਡਾ ਝੋਟਾ ਬਾਹਰ ਤੁਰਿਆ ਫਿਰਦਾ ਇਹਦੀ ਬਲੀ ਚਾੜ ਦਿਆਂਗੇ। ਹੁਣ ਜਿਹਦੀ ਚੋਰੀ ਹੋਈ ਨਾ ਉਹਨੇ ਵੀ ਸੁਖਣਾ ਸੁਖੀ, ਕਹਿਣ ਲੱਗਾ ਜੇ ਚੋਰ ਫੜੇ ਗਏ ਮੇਰਾ ਮਾਲ ਵਾਪਸ ਆ ਗਿਆ, ਆ ਲੁੰਡਾ ਝੋਟਾ ਜਿਹੜਾ ਬਾਹਰ ਫਿਰਦਾ ਬਲੀ ਚਾੜ ਦਿਆਂਗਾ। ਇੱਕ ਫਕੀਰ ਕਹਿਣ ਲੱਗਾ, ਉਹ ਝੋਟਿਆ ਤੇਰੀ ਖੈਰ ਨਹੀਂ, ਵੀ ਜੇ ਹੁਣ ਫੜੇ ਗਏ ਤੇ ਤਾਂ ਵੀ ਬਲੀ ਤੇਰੀ ਚੜ੍ਹਨੀ ਹੈ, ਤੇ ਜੇ ਨਾ ਫੜੇ ਗਏ ਫੇਰ ਵੀ ਬਲੀ ਤੇਰੀ ਚੜ੍ਹ, ਜਾਂ ਚੋਰਾਂ ਚਾੜ ਦੇਣੀ ਹੈ ਜਾਂ ਘਰ ਦੇ ਮਾਲਕ ਨੇ ਚਾੜ ਦੇ। ਮੈਂ ਸੋਚ ਰਿਹਾ ਸਾਂ ਐਸੀਆਂ ਸੁੱਖਣਾ ਸੁੱਖਣ ਵਾਲਿਆਂ ਦਾ ਹਾਲ ਇਹੋ ਹੀ ਹੈ, ਝੋਟਿਆਂ ਦੀਆਂ ਬਲੀਆਂ ਨਹੀਂ, ਬੱਕਰਿਆਂ ਦੀਆਂ ਬਲੀਆਂ ਨਹੀਂ, ਮੁਰਗਿਆਂ ਦੀਆਂ ਬਲੀਆਂ ਨਹੀਂ। ਗੁਰੂ ਸਾਹਿਬ ਜੀ ਨੇ ਇਸੇ ਲਈ ਇੱਕ ਮੁੱਲਾ ਨੂੰ ਕਹਿ ਦਿੱਤਾ ਸੀ, ਕਹਿਣ ਲੱਗੇ ਮੁਰਗੀ ਕਿਉਂ ਮਾਰਨ ਲੱਗਾ? ਕਹਿਣ ਲੱਗਾ ਹਲਾਲ ਕਰ ਰਿਹਾ, ਅੱਲਾ ਖੁਸ਼ ਹੋ ਜਾਏਗਾ। ਕਹਿਣ ਲੱਗੇ ਮਰ ਰਹੀ ਮੁਰਗੀ ਤੇ ਖੁਸ਼ ਹੋ ਜਾਏਗਾ ਅੱਲਾ, ਕੱਟਣਾ ਹੀ ਹੈ ਤੇ ਆਪਣਾ ਸਿਰ ਕੱਟ ਕੇ ਕਿਉਂ ਨਹੀਂ ਰੱਖਦਾ? ਖੁਸ਼ ਕਰਨਾ ਹੀ ਅੱਲਾ ਨੂੰ ਤੇ ਆਪਣੀ ਬਲੀ ਦੇ, ਆਪਣੀ ਕੁਰਬਾਨੀ ਦੇ, ਆਪਣੀ ਨਹੀਂ ਬੰਦਾ ਦੇਂਦਾ। ਇਹ ਤੇ ਚਾਹੁੰਦਾ ਬਸ ਐਵੇਂ ਕਿਵੇਂ ਗੱਲ ਬਣ ਜਾਏ, ਕਰਨਾ ਕੁਛ ਵੀ ਨਾ ਪਵੇ, ਮਿਲ ਸਭ ਕੁਛ ਹੀ ਜਾਏ। ਗੁਰਦੇਵ ਉਹਨੂੰ ਢੰਗ ਦੱਸਦੇ ਨੇ, ਕਹਿੰਦੇ ਨੇ ਸੱਚ ਕੀ ਕਤੀ, ਸੱਚ ਸਭ ਸਾਰ, ਘਾੜ ਤਿਸ ਕੀ ਅਪਰ ਅਪਾਰ, ਸ਼ਬਦ ਸਾਨ ਰਖਾਈ ਲਾਜ। ਸ਼ਬਦ ਦੀ ਸਾਨ ਤੇ ਉਤਰਖੀ ਹੁੰਦੀ ਹੈ, ਗੁਣ ਕੀ ਥੇਕੈ ਵਿੱਚ ਸਮਾਏ, ਗੁਣਾਂ ਦੇ ਮਿਆਨ ਵਿੱਚ ਸਮਾਉਂਦੀ ਹੈ। ਤਿਸ ਕਾ ਕੁੱਠਾ ਹੋਵੇ ਸ਼ੇਖ, ਸ਼ੇਖ ਉਸ ਨਾਲ ਕੋਈ ਆ ਜਾਏ, ਜਾਂ ਜਿਹੜਾ ਚਸਕਾ ਖਾਣ ਦਾ, ਲੋਹੂ ਲੱਭਣ ਕੱਥਾ ਵੇਖ, ਹੋਏ ਹਲਾਲ ਲੱਗੇ ਹੱਕ ਜਾਏ, ਨਾਨਕ ਦਰ ਦੀਦਾਰ ਸਮਾਏ। ਇੱਕ ਦੇ ਬਣਨ ਲੱਗਿਆਂ ਸਿਰ ਤੇ ਭੇਟਾ ਕਰਨਾ ਪੈਂਦਾ ਜੇ ਆਪਣਾ। ਦਾਤਾਂ ਮਿਲਦੀਆਂ ਨੇ, ਦਾਤਾ ਕਹਿੰਦਾ ਤੂੰ ਮੇਰਾ ਬਣ, ਜੋ ਮੇਰਾ ਸਭ ਤੇਰਾ। ਇੱਕ ਬੇਨਤੀ ਹੋਰ ਕਰਦੇ ਹਾਂ, ਪਾਤਸ਼ਾਹ ਨੇ ਉਹ ਸ਼ਬਦ ਵੀ ਲਿਖੇ ਹੈ, ਕਹਿੰਦੇ ਨੇ ਲੋਕ ਤਿਗਾਰ ਕਹਿ ਜਨ ਮੰਗਤ ਮਾਂਗਤ ਮਾਣ ਨਾ ਪਾਇਆ। ਫਟਕਾਰਾਂ ਪਾਉਂਦੇ ਨੇ ਲੋਕੀ ਭਿਖਾਰੀਆਂ ਨੂੰ। ਮੰਗਣ ਵਾਲੇ ਨੂੰ ਅੱਜ ਤੱਕ ਮਾਣ ਨਹੀਂ ਮਿਲਿਆ। ਜਿਹੜਾ ਮੰਗਣ ਚਲਾ ਜਾਏ ਮਾਨ ਨਹੀਂ ਮਿਲਦਾ। ਤਬ ਲਗ ਹੀ ਗੁਣ ਗੌਰਤਾ, ਇਹ ਗੁਣਾਂ ਦਾ ਭਾਰਾਪਣ ਉਦੋਂ ਤੱਕ ਹੈ ਜਬ ਲਗ ਕਹੇ ਨਾ ਦੇ। ਜਦੋਂ ਤੱਕ ਦੇਹ ਨਾ ਆਖੇ, ਦੇਹ ਕਹੇ ਤਾਂ ਖੇ ਸਭ ਗੁਣ ਗੌਰਵ ਪਿੱਠ ਦੇ। ਜਿਸ ਦਿਨ ਮੰਗ ਲਿਆ ਗੁਣ ਮਿੱਟੀ ਹੋ ਗਏ, ਗੌਰਵ ਨੂੰ ਪਿੱਠ ਦੇ ਜਾਂਦਾ। ਮੰਗਣ ਵਾਲੇ ਨੂੰ ਚੰਗਾ ਨਹੀਂ ਕੋ ਕਹਿੰਦਾ, ਪਰ ਉਹਨਾਂ ਨੂੰ ਜਿਹੜੇ ਕਹਿੰਦੇ ਨੇ ਸ਼ੂਮ ਧਨੀ, ਸ਼ੂਮ ਧਨੀ ਧਨ ਕੀ ਕਣੀ, ਦੇ ਕਿਦੋਂ ਨਾ ਦੇ। ਮਾਣ ਵਾਣ ਕੇ ਮਾਣ ਕੋ ਮਾਣ ਹੇਤ ਹਿਰਲੇ, ਪਰ ਗੁਣਵਾਨ ਦਾ ਮਾਣ ਖੋ ਲੈਂਦਾ। ਮੰਗਣਾ ਸਿੱਖ ਨੇ ਪਰਮਾਤਮਾ ਕੋਲੋਂ, ਸਾਰੇ ਜਿਸ ਕੋਲੋਂ ਮੰਗਦੇ ਨੇ। ਰੱਬ ਦਾ ਪਿਆਰਾ ਦੇਣ ਲੱਗਿਆਂ ਵੀ ਸਮਝਦਾ ਉਹ ਹੀ ਦੇ ਰਿਹਾ, ਮੰਗਣ ਲੱਗਿਆਂ ਵੀ ਸਮਝਦਾ ਇੱਕ ਕੋਲੋਂ ਮੰਗ ਰਿਹਾ ਦੂਸਰੇ ਕੋਲੋਂ ਨਹੀਂ। ਅਕਬਰ ਦੇ ਇੱਕ ਵਜ਼ੀਰ ਹੋਏ ਨੇ, ਖਾਣ ਖਾਨਾ ਤਨਖਾਹ ਮਿਲਦੀ ਸੀ ਗੁਜ਼ਾਰੇ ਲਈ ਰੱਖ ਕੇ, ਬਾਕੀ ਵੰਡਣ ਲਈ ਬਹਿ ਜਾਣਾ, ਮੁੱਠ ਭਰ ਕੇ ਦੇਣੀ ਤੇ ਸਿਰ ਝੁਕਾਉਣਾ, ਅੱਖਾਂ ਨੀਵੀਆਂ ਕਰ ਲੈਣੀਆਂ। ਕਿਸੇ ਪੁੱਛਿਆ ਖਾਣ ਖਾਨਾ ਇਹ ਕਿਉਂ, ਕਹਿਣ ਲੱਗਾ ਦੇਣ ਹਾਰ ਕੋਈ ਔਰ ਹੈ, ਤੇਜਤ ਹੈ ਦਿਨ ਰਹਿਣ, ਲੋਕ ਭਰਮ ਮੁਝ ਪਰ ਕਰੇ ਤਾਂ ਤੇ ਮੀਚੇ ਨੈਣ, ਅੱਖਾਂ ਬੰਦ ਤਾਂ ਕੀਤੀਆਂ ਕੋਈ ਸ਼ੱਕ ਨਾ ਕਰੇ ਕਿ ਮੈਂ ਦਾਤਾ। ਲੱਜਿਆ ਹੁੰਦੀ ਹੈ, ਦਾਤਾ ਹੈ ਇੱਕ, ਦਾਤਾਰ ਹੈ ਇੱਕ, ਰਹਿਣ ਦਿਨ ਸਪ੍ਰਭਾਤ ਤੂੰ ਹੈ ਹੀ ਗਾਵਣਾ, ਜੇ ਜੰਤ ਸਰਬਤ ਨਾਉ ਤੇਰਾ ਧਿਆਵਣਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਉਸੇ ਦਾ ਖਾ ਰਹੇ ਨੇ ਜੀਵ, ਦੇਗ ਉਸਨੇ ਐਸੀ ਬਣਾਈ ਮੁੱਕਦੀ ਨਹੀਂ, ਧਰਤੀ ਦੇਗ ਮਿਲਾ ਇੱਕ ਵੇਰਾ, ਭਾਗ ਤੇਰਾ ਭੰਡਾਰੀ ਉਹ ਦੇਗ ਹੈ ਧਰਤੀ ਜੱਜੇ ਜਾਣ। ਇਹ ਗੱਲ ਸਮਝ ਲੈ, ਪਛਾਣ ਲੈ, ਮੰਗਤ ਜਨ ਜਾਚੈ, ਭਿਖਾਰੀ ਬਣ ਕੇ ਸਾਰੇ ਉਸੇ ਦੇ ਕੋਲੋਂ ਮੰਗਦੇ ਨੇ। ਹਰ ਭਿਖਾਰੀ ਉਹਦਾ ਜਨ ਉਸੇ ਕੋਲੋਂ ਮੰਗਦਾ। ਲੱਖ 84 ਭੀਖ ਪਵੇ ਆ, ਇੱਕ ਸੇਵਕ ਹੀ ਨਹੀਂ 84 ਲੱਖ ਭੀਖ ਉਸੇ ਦੇ ਦੁਆਰੇ ਮੰਗਦੇ ਪਾਉਂਦੇ ਨੇ। ਇੱਕੋ ਲੇਵੈ ਇੱਕੋ ਦੇਵੈ ਅਵਰ ਨਾ ਦੂਜਾ। ਮੈਂ ਸੁਣਿਆ ਸਾਹਿਬ ਕਹਿੰਦੇ ਨੇ ਮੈਂ ਤੇ ਦੂਜਾ ਸੁਣਿਆ ਹੀ ਨਹੀਂ, ਕਿਉਂ ਕਬਰਾਂ ਉੱਤੇ ਝੋਲੀ ਕਰਕੇ ਖੜਾ। ਮੈਂ ਉਹ ਬੰਦੇ ਵੇਖੇ ਕਬਰ ਤੇ ਝੋਲੀ ਕਰਕੇ ਖੜਾ ਕਿ ਪੀਰ ਮੈਨੂੰ ਪੁੱਤਰ ਦੇ। ਇੱਕ ਸੰਤ ਹੋਏ ਨੇ ਦਾਦੂ, ਬੜੀ ਸੁੰਦਰ ਗੱਲ ਉਹਨੇ ਕਹੀ, ਖਲੋਤਾ ਸੀ ਕੋਈ ਕਬਰ ਤੇ, ਉਹ ਕਹਿਣ ਲੱਗਾ ਭਲਿਆ ਲੋਕਾ ਜਿਸ ਕਬਰ ਤੇ ਮੰਗ ਰਿਹਾ, ਹੁਣ ਤੇ ਹੱਡੀਆਂ ਵੀ ਗਲ ਗਈਆਂ ਹੋਣੀਆਂ ਨੇ, ਇੱਥੇ ਤੇ ਕੱਖ ਵੀ ਨਹੀਂ। ਦਾਦੂ ਦੁਨੀਆਂ ਬਾਵਰੇ ਮੜੀਆਂ ਪੂਜਨ ਊਤ, ਮਾਰੇ ਮਰ ਗਏ ਮੌਤ ਦੇ ਉਣਸੇ ਮੰਗੇ ਪੂਤ, ਇਹਨਾਂ ਕੋਲ ਪੁੱਤਰ ਮੰਗਣਾ ਪਿਆ ਨਹੀਂ। ਦੇਣ ਵਾਲਾ ਕੇਵਲ ਇੱਕ ਹੈ, ਨੰਕਾਰ ਹੈ। ਤਵੀਜ਼ ਲੈ ਜਾ ਪੁੱਤਰ ਹੋ ਜਾਏਗਾ, ਹੱਦ ਹੋ ਗਈ। ਸੂਰਾਂ ਨੇ ਕਿਹੜੇ ਤਵੀਜ਼ ਗੱਲ ਪਾਏ ਨੇ, ਡਾਰਾਂ ਦੀਆਂ ਡਾਰਾਂ ਪਿੱਛੇ ਫਿਰਦੀਆਂ ਪਈਆਂ ਨੇ, ਉਹ ਕਿਹੜੀ ਕਬਰ ਤੇ ਅਰਦਾਸ ਕਰਕੇ ਆਏ ਨੇ। ਐਸੇ ਐਸੇ ਕੀੜੇ ਨੇ, ਹਜ਼ਾਰਾਂ ਬੱਚੇ ਉਹਨਾਂ ਦੇ ਇੱਕ ਸੈਕਿੰਡ ਵਿੱਚ ਪੈਦਾ ਹੋ ਜਾਂਦੇ ਨੇ, ਉਹ ਕਿਹੜੀ ਕਬਰ ਤੋਂ ਜਾ ਕੇ ਮੰਗਦੇ ਨੇ। ਦਾਤਾ ਹੈ ਇੱਕ, ਇੱਕੋ ਲੇਵਾ, ਉਹ ਜਦੋਂ ਵਾਪਸ ਲੈਂਦਾ ਉਹ ਵੀ ਇੱਕ ਹੀ ਹੈ। ਮਤ ਸਮਝ ਕਿ ਹੋਰ ਕੋਈ ਲੈ ਗਿਆ, ਨਹੀਂ ਇੱਕ ਹੈ। ਦੇਣ ਵਾਲਾ ਵੀ ਇੱਕ ਹੈ, ਅਵਰ ਨਾ ਦੂਜਾ। ਮੈਂ ਸੁਣਿਆ ਦੂਜਾ ਤੇ ਮੈਂ ਸੁਣਿਆ ਹੀ ਨਹੀਂ। ਦੂਜੇ ਪਾਸੋਂ ਮੰਗਣ ਲੱਗ ਪਿਆ ਤੇਰਾ ਸਿਦਕ ਗਿਆ, ਭਰੋਸਾ ਤੇਰਾ ਚਲਾ ਗਿਆ, ਤੇਰੀ ਸੁਰਤ ਨੀਵੀਂ ਗਿਰ ਜਾਏਗੀ, ਤੂੰ ਕਿਸੇ ਥਾਂ ਜੋਗਾ ਵੀ ਨਹੀਂ ਰਹਿ ਜਾਣਾ। ਜੋ ਕੁੱਤਾ ਦਰ ਦਰ ਫਿਰੇ, ਮੈਂ ਉਹ ਵੀ ਕੁੱਤੇ ਵੇਖੇ ਕਾਰਾਂ ਤੇ ਚੜੇ ਫਿਰਦੇ, ਮੋਢਿਆਂ ਤੇ ਚੜੇ, ਬਿਸਤਰੀਆਂ ਤੇ ਨਾਲ ਸੌਂਦੇ, ਪਰ ਉਹ ਵੀ ਕੁੱਤੇ ਦੁਰ ਦੁਰ ਲੋਕੀ ਕਰਦੇ ਨੇ। ਕਿਉਂ, ਜਿਹੜਾ ਇੱਕ ਦਾ ਬਣ ਗਿਆ ਉਹ ਤੇ ਕਾਰ ਤੇ ਚੜਿਆ ਫਿਰਦਾ, ਦਰ ਦਰ ਨਹੀਂ ਫਿਰਦਾ। ਜੋ ਕੁੱਤਾ ਦਰ ਦਰ ਫਿਰਿਆ, ਦਰ ਦਰ ਦੁਰ ਦੁਰ ਹੋਏ। ਜੇਕਰ ਇੱਕ ਦਾ ਹੋਏ ਰਹੇ ਤਾਂ ਕਿਉਂ ਦੁਰ ਦੁਰ ਹੋਏ? ਇੱਕ ਦਾ ਕਦੀ ਬਣ ਜਾਂਦਾ ਦੁਰ ਦੁਰ ਨਾ ਹੁੰਦੇ? ਕੂਕਰ ਬਣ ਇੱਕ ਦਾ, ਹਮ ਕੂਕਰ ਤੇਰੇ ਦਰਬਾਰ, ਪੌਂਕੇ ਆ ਗਏ ਬਦਨ ਪਸਾਰ। ਕਬੀਰ ਸਾਹਿਬ ਕਹਿੰਦੇ ਨੇ ਕੂਕਰ ਤੇ ਮੈਂ ਜ਼ਰੂਰ ਹਾਂ ਪਰ ਪਰਮਾਤਮਾ ਦਾ, ਦਰ ਦਰ ਦਾ ਨਹੀਂ। ਕਬੀਰ ਕੂਕਰ ਰਾਮ ਕੋ ਮੋਤੀਆ ਮੇਰੋ ਨਾਮ, ਮੇਰਾ ਨਾਂ ਜੇ ਮੋਤੀ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ, ਹਮ ਕੂਕਰ ਤੇਰੇ ਦਰਬਾਰ। ਰੱਬ ਦੇ ਕੁੱਤੇ ਬਣੀਏ, ਪਰਮਾਤਮਾ ਦੇ ਕੂਕਰ ਬਣੀਏ, ਦਰ ਦਰ ਫਿਰਨ ਵਾਲੇ ਨਹੀਂ। ਅਗਲੇ ਬੰਦ ਵਿਚ ਫਰਮਾ ਰਹੇ ਨੇ ਚੱਜੇ ਅੱਖਰ ਰਾਹੀਂ ਉਪਦੇਸ਼ ਦਿੱਤਾ, ਜੱਜੇ ਰਾਹੀਂ ਤੇ ਇੱਕ ਜਾਣ, ਗਿਆਨਵਾਨ ਹੋ ਸਮਝ, ਦਾਤਾਂ ਦੇਣ ਵਾਲਾ ਕੇਵਲ ਇੱਕ ਹੈ, ਬਾਕੀ ਤੈਨੂੰ ਭਰਮ ਭੁਲੇਖਾ ਹੈ, ਕਿਤੋਂ ਕੁਛ ਨਹੀਂ ਮਿਲਣਾ, ਮਿਲੇਗਾ ਇੱਕ ਕੋਲੋਂ, ਤੇਰੀ ਲੋੜ ਜਾਣਦਾ ਉਹ ਜਿਸ ਨੇ ਸਿਰਜਿਆ। ਇਹ ਦੱਸ ਹੁਣ ਤੇ ਤੂੰ ਮੰਗਣਾ ਤੇ ਤੈਨੂੰ ਬਿਨਾਂ ਮੰਗਿਆ ਉਸਨੇ ਨਹੀਂ ਦਿੱਤਾ, ਜਰਾ ਧਿਆਨ ਦੇਣਾ ਇਕਾਗਰਤਾ ਨਾਲ। ਅੱਜ ਤੇ ਮੰਨ ਲਿਆ ਕਿ ਸਾਨੂੰ ਬੋਲਣਾ ਆਉਂਦਾ, ਭਿਖਾਰੀਆਂ ਦੇ ਖਾਸ ਚੁਣੇ ਹੋਏ ਸ਼ਬਦ ਨੇ, ਆਮ ਬੰਦਾ ਮੰਗੇ ਨਾ ਮਿਲੇ, ਪਰ ਜਿਨ੍ਹਾਂ ਨੂੰ ਮੰਗਣਾ ਆਉਂਦਾ ਅਸੀਂ ਮਿੱਠੀਆਂ ਮਿੱਠੀਆਂ ਉਹ ਗੱਲਾਂ ਕਰਦੇ ਨੇ ਲੈ ਲੈਂਦੇ ਨੇ, ਅੱਜ ਤੇ ਤੈਨੂੰ ਬੋਲਣਾ ਆਉਂਦਾ, ਲੋੜਾਂ ਦੱਸਣੀਆਂ ਆਉਂਦੀਆਂ ਨੇ। ਮਾਤਾ ਦੇ ਘਰ ਵਿੱਚ ਤੈਨੂੰ ਕੀ ਆਉਂਦਾ ਸੀ, ਕੌਣ ਤੈਨੂੰ ਰਿਜ਼ਕ ਦਿੰਦਾ ਰਿਹਾ? ਅੱਜ ਤੇ ਪਤਾ ਨਹੀਂ ਪ੍ਰਸ਼ਾਦਾ ਲੇਟ ਵੀ ਹੋ ਜਾਏ, ਇੱਕ ਵਜੇ ਛਕਣਾ, ਦੋ ਵਜ ਜਾਣ, ਦੋ ਵਜੇ ਛਕਣਾ, ਤਿੰਨ ਵਜ ਜਾਣ, ਪਰ ਉੱਥੇ ਤੇ ਟਾਈਮ ਨਾਲ ਸਭ ਕੁਝ ਮਿਲ ਰਿਹਾ ਸੀ, ਕੌਣ ਤੈਨੂੰ ਉੱਥੇ ਦੇ ਰਿਹਾ ਸੀ? ਇਹ ਸਰੀਰ ਤੋਂ ਮੰਗੇ ਆ, ਇਹ ਸਵਾਸ ਮੰਗੇ ਨੇ, ਇਹ ਮਾਂ ਬਾਪ ਮੰਗੇ ਨੇ, ਬਿਨਾਂ ਮੰਗਿਆ ਹੀ ਉਸਨੇ ਸਭ ਕੁਝ ਤੈਨੂੰ ਦੇ ਦਿੱਤਾ। ਅਨ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸਮਾਲ ਜੀਓ, ਉਸ ਨੂੰ ਚੇਤੇ ਕਰ, ਇਹ ਧਰਤੀ ਤੂੰ ਮੰਗੀ ਹੈ, ਇਹ ਹਵਾ ਮੰਗੀ ਹੈ, ਆਕਾਸ਼ ਮੰਗਿਆ, ਇਹ ਸਭ ਕੁਛ ਤੈਨੂੰ ਮਨੁੱਖਾ ਦੇ ਬਿਨਾਂ ਮੰਗਿਆ ਤੈਨੂੰ ਉਸਨੇ ਦੇ ਦਿੱਤੀ, ਦਾਤਾਂ ਤੇ ਦਿੱਤੀਆਂ। ਹੁਣ ਕਮਾਲ ਗੱਲ ਇਹ ਹੈ, ਅੱਖਾਂ ਜਿਸ ਨੇ ਦਿੱਤੀਆਂ ਉਸ ਦਾ ਸ਼ੁਕਰਾਨਾ ਕਰਨ ਦੀ ਬਜਾਏ ਜਾਂਦਾ ਕਿਸੇ ਹੋਰ ਪੀਰ ਦੀ ਕਬਰ ਤੇ, ਪੀਰ ਮੇਰੀਆਂ ਅੱਖਾਂ ਠੀਕ ਕਰ ਦੇ। ਨਹੀਂ, ਜਿਸ ਨੇ ਸਭ ਕੁਝ ਦਿੱਤਾ ਉਸੇ ਦੇ ਦਰ ਤੇ ਆ, ਉਸੇ ਦਾ ਸ਼ੁਕਰਾਨਾ ਕਰ। ਅੱਗੇ ਕਹਿੰਦੇ ਨੇ ਸਭ ਕੁਝ ਦੇ ਵੀ ਦੇਵੇ, ਤੇਰਾ ਸਵਾਹ ਐਸਾ ਕਿ ਤੂੰ ਝੁਰਦੇ ਹੀ ਰਹਿਣਾ। ਇਹ ਵਾਕਿਆ ਸੱਚ ਜੇ, ਮੈਂ ਉਹ ਬੰਦੇ ਵੇਖੇ ਜਦੋਂ ਸਾਈਕਲ ਕੋਲ ਸੀ ਉਸ ਵੇਲੇ ਵੀ ਝੁਰਦੇ ਹੀ ਸਾਂ, ਕਾਰ ਕੋਲ ਆ ਗਈ ਤਾਂ ਵੀ ਝੁਰਦੇ ਹੀ ਨੇ, ਮਾਮੂਲੀ ਮਕਾਨ ਸੀ ਤਾਂ ਵੀ ਝੁਰਦੇ ਹੀ ਸਨ, ਵਧੀਆ ਕੋਠੀ ਬਣ ਗਈ ਤਾਂ ਵੀ ਝੁਰਦੇ ਹੀ ਨੇ, ਜਦੋਂ ਮਾਮੂਲੀ ਨੌਕਰੀ ਤੇ ਸਨ ਤਾਂ ਵੀ ਝੁਰਦੇ ਸਨ, ਵੱਡੀ ਪਦਵੀ ਤੇ ਪਹੁੰਚ ਗਏ ਤਾਂ ਵੀ ਝੁਰਦੇ ਨੇ, ਗੁਜ਼ਾਰਾ ਸੀ ਤਾਂ ਵੀ ਝੁਰਦੇ, ਕਰੋੜਪਤੀ ਹੋ ਕੇ ਤਾਂ ਵੀ ਝੁਰਦੇ ਨੇ। ਛੋਟਾ ਜਿਹਾ ਬੱਚਾ ਵੇਖਿਆ, ਉਹ ਬੱਚਾ ਮੁੜ ਕੇ ਨੇ ਮੈਨੂੰ ਮਿਲਿਆ, ਪਤਾ ਨਹੀਂ ਪਰ ਹਾਲਤ ਜਾਪਦਾ ਉਹ ਹੀ ਹੋਵੇਗੀ, ਉਹ ਹਰ ਵੇਲੇ ਰੋਂਦਾ ਹੀ ਰਹਿੰਦਾ ਸੀ, ਹਰ ਵੇਲੇ। ਮਾਂ ਨੂੰ ਪੁੱਛਿਆ ਕਦੀ ਚੁੱਪ ਵੀ ਕਰਦਾ? ਕਹਿਣ ਲੱਗੀ ਜਦੋਂ ਸੌ ਜਾਂਦਾ ਉਸ ਵੇਲੇ, ਅੱਗੇ ਪਿੱਛੇ ਨਹੀਂ, ਇਹਨੂੰ ਚੁੱਪ ਕਿਉਂ ਨਹੀਂ ਕਰਾਉਂਦੇ? ਕਹਿਣ ਲੱਗੇ ਮੁਸ਼ਕਲ ਇਹ ਹੈ ਕਿ ਪਹਿਲਾਂ ਜੋ ਮੰਗਦਾ ਜਦੋਂ ਤੱਕ ਨਹੀਂ ਆਉਂਦਾ ਰੋਂਦਾ। ਮੈਂ ਪੁੱਛਿਆ ਜਦੋਂ ਆ ਜਾਂਦਾ ਮਿਲ ਜਾਂਦਾ? ਕਹਿਣ ਲੱਗੇ ਫੇਰ ਰੋਂਦਾ, ਕਹਿੰਦਾ ਠੀਕ ਨਹੀਂ। ਪਹਿਲਾਂ ਤੇ ਰੋਂਦਾ ਕਿ ਨਹੀਂ ਮਿਲਿਆ, ਮਿਲ ਜਾਂਦਾ ਤੇ ਠੀਕ ਨਹੀਂ, ਮੈਨੂੰ ਕਿਹਾ ਹੋਈ ਤੇ ਰੋਣਾ ਹਰ ਬੰਦੇ ਦਾ। ਪਹਿਲਾਂ ਮੰਗਦਾ ਦੇ ਦਿੰਦਾ, ਉਹ ਤੇ ਕਹਿੰਦਾ ਥੋੜਾ ਹੋਰ ਦੇ। ਸੁਖਮਨੀ ਸਾਹਿਬ ਦਾ ਪਤਾ ਤੁਹਾਨੂੰ ਯਾਦ ਹੋਵੇਗਾ, ਰੋਣਾ ਹੈ ਹੀ ਇਸੇ ਗੱਲ ਦਾ, ਦਸ ਵਸਤੂ ਲੇ ਪਾਛੇ ਪਾਵਾ, ਇੱਕ ਵਸਤ ਕਾਰਨ ਬਖੋਟ ਗਵਾਵਾ, ਇੱਕ ਪੇ ਨਾ ਦੇ ਦਸ ਪੇ ਅਰਲੇ, ਤੋ ਮੂੜਾ ਕਹ ਕਾਂ ਕਰੇ, ਜਿਸ ਠਾਕਰ ਸਿਉ ਨਾ ਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਯਾਦ ਰੱਖਣਾ, ਜਦੋਂ ਗਿਲਾ ਕਰਨਾ ਨਾ, ਇੱਕ ਬੰਦਾ ਧਿਆਨ ਕਰ ਲਵੇ ਨਾ, ਅੱਜ ਮੈਨੂੰ ਕੀ ਨੀ ਮਿਲਿਆ, ਸਵਾਲ ਇਹ ਨਹੀਂ ਅੱਜ ਤੱਕ ਜੋ ਮਿਲਿਆ ਉਹ ਪਿੱਛੇ ਕੀ ਹੈ, ਮੇਰਾ ਖਿਆਲ ਇਹ ਝੂਰਨਾ ਮੁੱਕ ਜਾਏਗਾ। ਅੱਜ ਤੱਕ ਜੋ ਉਸਨੇ ਦਿੱਤਾ ਕਿੰਨਾ, ਮੈਂ ਉਸਦੇ ਯੋਗ ਸਾਂ, ਮੇਰੀ ਇਹ ਯੋਗਤਾ ਸੀ, ਮੈਨੂੰ ਇੰਨਾ ਕੁਛ ਮਿਲਦਾ। ਚੱਜਾ ਚੱਜੇ ਝੂਰ ਮਰੋ ਕਿਆ ਪ੍ਰਾਣੇ, ਜੋ ਕੁਛ ਦੇਣਾ ਸੋ ਦੇ ਰਹਿਆ। ਐਸੇ ਬੰਦੇ ਮਿਲਣਗੇ ਤੁਹਾਨੂੰ, ਸਭ ਨੂੰ ਮਿਲਣਗੇ ਕਿ ਹਰ ਵੇਲੇ ਕੁਛ ਨਹੀਂ ਕੁਛ ਨਹੀਂ, ਇਹ ਨੁਕਸਾਨ ਹੋ ਗਿਆ ਇਹ ਹੋ। ਕਦੀ ਨਹੀਂ ਉਹਨਾਂ ਨੇ ਆਖਣਾ ਕਿ ਅੱਜ ਬਿਲਕੁਲ ਠੀਕ ਹੈ, ਜੋ ਮਿਲਣਾ ਸੀ ਮਿਲ ਗਿਆ। ਨਹੀਂ, ਕੁਛ ਵੀ ਨਹੀਂ ਕੁਛ ਵੀ ਨਹੀਂ। ਚੱਜੈ ਝੂਰਨ ਮਿਟੈ ਤੁਮਾਰੋ, ਚੱਜੈ ਝੂਰਨ ਮਿਟੈ ਤੁਹਾਰੋ, ਰਾਮ ਨਾਮ ਸੰਗ ਕਰ ਵਿਵਹਾਰੋ। ਰਾਮ ਨਾਮ ਦਾ ਵਿਵਹਾਰ ਕਰ, ਜਿਨ੍ਹਾਂ ਨੇ ਕਰ ਲਿਆ ਉਹਨਾਂ ਦੇ ਗਿਲੇ ਮੁੱਕ ਗਏ। ਇੱਕ ਮਹਾਨ ਆਲਮ ਸ਼ੇਖ ਸਾਦੀ ਉਹ ਲਿਖਦੇ ਨੇ ਕਿ ਕੂਫਾ ਦੀ ਮਸਜਿਦ ਵਿੱਚ, ਉਹ ਸ਼ਹਿਰ ਦਾ ਨਾਂ ਲਿਖਿਆ ਕੂਫਾ, ਮਸਜਿਦ ਚ ਮੈਂ ਨਮਾਜ਼ ਪੜ੍ਹਨ ਗਿਆ ਤੇ ਉਹ ਕਹਿੰਦਾ ਰੱਬ ਦੇ ਘਰ ਨੂੰ ਜਦੋਂ ਜਾਣਾ ਹੋਵੇ ਕਿ ਚਾਹ ਲੈ ਕੇ ਜਾਣਾ ਚਾਹੀਦਾ, ਆਨੰਦ ਲੈ ਕੇ ਜਾਣਾ ਚਾਹੀਦਾ, ਸ਼ੁਕਰਾਨਾ ਲੈ ਕੇ ਆਉਣਾ ਚਾਹੀਦਾ। ਘਰੋਂ ਤੁਰੋ ਬੰਗਲਾ ਸਾਹਿਬ ਚੱਲਿਆ ਤੇ ਮਨ ਚਾਹ ਨਾਲ ਭਰ ਜਾਏ, ਜੇ ਮਨ ਗੁੱਸੇ ਨਾਲ ਭਰਿਆ ਗਿਲੇ ਨਾਲ ਭਰਿਆ, ਲਿਸਟ ਬਣਾਈ ਹੈ ਇਹ ਬਾਲਾ ਪ੍ਰੀਤਮ ਆਹ ਵੀ ਨਹੀਂ ਦਿੱਤਾ ਮੈਨੂੰ, ਇਹ ਵੀ ਨਹੀਂ ਦਿੱਤਾ ਇਹ ਵੀ ਨਹੀਂ ਦਿੱਤਾ ਇਹ, ਇਹਦਾ ਭਾਵ ਫਿਰ ਤੇ ਇੱਕ ਚੋਰੋ ਝੂਰਾ ਚੋਰਾ ਲੈ ਕੇ ਆ ਗਿਆ। ਉਹ ਕਹਿੰਦਾ ਮੈਂ ਵੀ ਗਲਤੀ ਕਰ ਬੈਠਾ, ਜਾ ਰਿਹਾ ਸਾਂ ਮਸੀਤੇ ਨਮਾਜ਼ ਪੜ੍ਹਨ ਤੇ ਗਿਲਾ ਮਨ ਚ ਬੜਾ ਗੁੱਸਾ, ਗੁੱਸਾ ਵੀ ਕਿਸੇ ਬੰਦੇ ਤੇ ਨਹੀਂ ਰੱਬ ਤੇ, ਮੈਂ ਚੱਲਿਆ ਤੇਰੀ ਨਮਾਜ਼ ਪੜ੍ਹਨ, ਏਡਾ ਭਲਾ ਕੰਮ ਕਰਨ, ਜਿਵੇਂ ਨਮਾਜ਼ ਨਾ ਪੜ੍ਹੀ ਤੇ ਖੁਦਾ ਹੀ ਨਹੀਂ ਰਹਿਣਾ, ਵੀ ਮੈਂ ਉਹਦਾ ਕੰਮ ਕਰਨ ਚੱਲਿਆ ਤੇ ਨੰਗੇ ਪੈਰੀ, ਜੁੱਤੀ ਕੋਈ ਨੀ, ਪੈਰ ਸੜ ਰਿਹਾ ਰੇਤ ਲਾ ਥਾਂ। ਕਹਿੰਦਾ ਜਦੋਂ ਮੈਂ ਕੋਲ ਗਿਆ ਪੌੜੀਆਂ ਚੜ੍ਹਨ ਲੱਗਾ, ਇੱਕ ਬੰਦਾ ਉਹ ਵੇਖਿਆ ਜਿਸ ਦੀਆਂ ਦੋਵੇਂ ਲੱਤਾਂ ਹੀ ਕੱਟੀਆਂ ਨੇ, ਰਿੜ ਕੇ ਚੜ੍ਹਦਾ ਤੇ ਉਹ ਕਹਿੰਦਾ ਅੱਲਾ ਤੇਰਾ ਸ਼ੁਕਰ, ਬਹੁਤ ਕੁਝ ਦਿੱਤਾ ਤੇਰਾ ਸ਼ੁਕਰ। ਉਹ ਕਹਿੰਦਾ ਆਨੰਦ ਨਾਲ ਭਰਿਆ ਮੈਨੂੰ ਬੜੀ ਲੱਜਿਆ ਆਈ। ਉਹ ਕਹਿੰਦਾ ਮੈਂ ਆਪਣੇ ਆਪ ਨੂੰ ਉਸ ਵੇਲੇ ਫਿਟਕਾਰਿਆ, ਮੈਂ ਕਿਹਾ ਉਹ ਮਨਾ ਜਿਸ ਦੀਆਂ ਲੱਤਾਂ ਹੀ ਕੋਈ ਨਹੀਂ ਉਹ ਆਨੰਦ ਵਿੱਚ, ਤੇ ਜਿਸ ਦੇ ਜੁੱਤੀ ਕੋਲ ਨਹੀਂ ਉਹ ਰੋਣੇ ਰੋਂਦਾ ਪਿਆ, ਜੇ ਤੇਰੀਆਂ ਕੱਟੀਆਂ ਜਾਣ ਫੇਰ। ਕਹਿਣ ਲੱਗਾ ਦਾਤਿਆ ਕਿਰਪਾ ਕਰ, ਜੋੜਾ ਨਾ ਦੇ, ਲੱਤਾਂ ਹੀ ਪੈਰ ਹੀ ਸਲਾਮਤ ਰਹਿਣ, ਮੈਂ ਤੇ ਗਿਲਾ ਕਰਦਾ ਸਾਂ ਜੁੱਤੀ ਕੋਈ ਨਹੀਂ, ਹੁਣ ਮੈਂ ਗਿਲਾ ਕਰਾਂ, ਮੇਰੇ ਕੋਲ ਸਵਾਰੀ ਚੰਗੇ ਨਹੀਂ ਉਹ ਵੀ ਨੇ ਜਿਨ੍ਹਾਂ ਕੋਲ ਪੈਰ ਹੀ ਕੋਈ ਨਹੀਂ। ਬੰਦੇ ਤੂੰ ਝੂਰ ਰਿਹਾ ਕਿ ਜੋ ਮੈਨੂੰ ਦੇਣਾ ਸੀ ਉਹ ਨਹੀਂ ਦਿੱਤਾ, ਮੈਨੂੰ ਥੋੜਾ ਦਿੱਤਾ ਮੈਨੂੰ ਥੋੜਾ ਦਿੱਤਾ। ਇਹ ਆਮ ਬੰਦਿਆਂ ਦੀ ਗੱਲ ਨਹੀਂ, ਇਹ ਬਾਦਸ਼ਾਹਾਂ ਦੀ ਵੀ ਗੱਲ ਜੇ। ਰਾਜਾ ਰਾਜ ਨਾਲ ਤ੍ਰਿਪਤਿਆ, ਬਾਜ ਦੀ ਬਾਜ ਵਿੱਚ ਲਿਖਿਆ ਰਾਜਾ ਵੀ ਰਾਜ ਨਾਲ ਨਹੀਂ ਰੱਜਿਆ। ਰਾਜਿਆਂ ਨੇ ਯੱਗ ਕਰਨੇ ਸ਼ੁਰੂ ਕੀਤੇ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਉਹ ਕਿਸ ਵਾਸਤੇ। ਯੱਗ ਇਸ ਲਈ ਕਿ ਰਾਜ ਛੋਟਾ, ਮੈਨੂੰ ਇੰਦਰ ਦਾ ਰਾਜ ਮਿਲਣਾ ਚਾਹੀਦਾ। ਇਹ ਬਲ ਰਾਜਾ ਯੱਗ ਕਰ ਰਿਹਾ ਸੀ, ਇੰਦਰ ਦਾ ਰਾਜ ਮਿਲੇ, ਕੋਈ ਆਕਾਸ਼ ਵੇਖਿਆ ਕੋਈ ਨਹੀਂ, ਪਤਾ ਨਹੀਂ ਹੈ ਵੀ ਕਿ ਨਹੀਂ, ਉਹ ਮੈਨੂੰ ਰਾਜ ਮਿਲੇ। ਬੜਾ ਸੁੰਦਰ ਲਿਖਿਆ ਕਿ ਇੱਕ ਫਕੀਰ ਨੂੰ ਇੱਕ ਰੋਟੀ ਮਿਲੇ, ਉਹ ਦੂਸਰੇ ਨਾਲ ਅੱਧੀ ਵੰਡ ਕੇ ਖਾ ਲਏਗਾ, ਇੱਕ ਕੰਬਲ ਹੋਵੇ ਦੋ ਰਲ ਕੇ ਸੌ ਲੈਣਗੇ, ਪਰ ਰਾਜੇ ਨੂੰ ਰਾਜ ਮਿਲੇ ਉਹ ਦੂਸਰੇ ਤੇ ਚੜ੍ਹਾਈ ਕਰ ਦੇਵੇਗਾ, ਤ੍ਰਿਪਤੀ ਨਹੀਂ ਹੁੰਦੀ। ਗੁਰੂ ਸਾਹਿਬ ਜੀ ਨੇ ਕਿੰਨਾ ਸੁੰਦਰ ਫਰਮਾਇਆ ਜਪਜੀ ਦੇ ਵਿੱਚ, ਯਾਦ ਵਿੱਚ ਹੀ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਮਨ ਦੇ ਭੁੱਖੇ ਦੀ ਭੁੱਖ ਕਦੀ ਨਹੀਂ ਮੁੱਕੀ। ਇਹ ਵੇਖ ਉਸਨੇ ਕੀ ਦਿੱਤਾ, ਚੱਜੇ ਝੂਰ ਮਰੋ ਕਿਆ ਪ੍ਰਾਣੇ, ਜੋ ਕੁਛ ਦੇਣਾ ਸੋ ਦੇ ਰਿਹਾ। ਜੋ ਉਹਨੇ ਦੇਣਾ ਉਹ ਤੇ ਦੇ ਹੀ ਰਿਹਾ, ਤੈਨੂੰ ਬਿਨਾਂ ਮੰਗਿਆ ਹੀ ਦੇ ਰਿਹਾ। ਸਾਰੇ ਜੀਵ ਜੰਤ ਹੁਣ ਜਿਨ੍ਹਾਂ ਨੂੰ ਬੋਲਣਾ ਹੀ ਨਹੀਂ ਆਉਂਦਾ ਉਹਨਾਂ ਨੂੰ ਵੀ ਦੇ ਰਿਹਾ, ਪਾਣੀ ਵਿੱਚ ਵੀ ਦੇ ਰਿਹਾ, ਇੱਥੇ ਤੱਕ ਜਿੱਥੇ ਪਹੁੰਚਾਉਣ ਲਈ ਰਸਤਾ ਹੀ ਕੋਈ ਨਹੀਂ, ਉੱਥੇ ਵੀ ਦੇ ਰਹੇ ਆ। ਇੱਕ ਕਿਲਾ ਬਣਵਾਇਆ ਸੀ ਸ਼ਿਵਾਜੀ ਮਰਾਠੇ ਨੇ, ਇਹਦਾ ਗੁਰੂ ਆਇਆ, ਉਹਦਾ ਨਾਂ ਸੀ ਰਾਮਦਾਸ। ਕਹਿਣ ਲੱਗਾ ਜੀ ਕਿਲਾ ਬਣਵਾ ਰਿਹਾ ਤੇ ਖਾਸ ਕਰਕੇ ਕਿ ਬੇਕਾਰੀ ਬੜੀ ਸੀ, ਲੋਕ ਭੁੱਖੇ ਮਰ ਰਹੇ ਸਨ, ਗੁਰੂ ਨੂੰ ਕਹਿੰਦਾ, ਤੇ ਮੈਂ ਸੋਚਿਆ ਚਲੋ ਇਹਨਾਂ ਨੂੰ ਮਜ਼ਦੂਰੀ ਮਿਲ ਜਾਏਗੀ। ਕਿਹਾ ਕੰਮ ਤੇ ਚੰਗਾ ਕਰ ਰਿਹਾ ਪਰ ਇਹ ਹੰਕਾਰੀ, ਉਹਨੇ ਕੰਮ ਕੀਤਾ, ਪੱਥਰ ਪਿਆ ਸੀ, ਕਹਿਣ ਲੱਗਾ ਕੰਦਾਲੀ ਚੁੱਕ ਪੱਥਰ ਨੂੰ ਤੋੜ। ਜਦੋਂ ਪੱਥਰ ਤੋੜਿਆ ਤੇ ਵਿੱਚੋਂ ਇੱਕ ਕੀੜਾ ਨਿਕਲਿਆ, ਇਸ਼ਾਰਾ ਕਰਕੇ ਕਹਿਣ ਲੱਗੇ ਇਹਨੂੰ ਵੀ ਰਿਜ਼ਕ ਤੂੰ ਦੇਣਾ, ਭੁੱਖਿਆਂ ਨੂੰ ਮਜ਼ਦੂਰੀ ਤੂੰ ਦੇ ਦਿੱਤੀ, ਇਹ ਕੀੜੇ ਨੂੰ ਰਿਜ਼ਕ ਵੀ ਤੂੰ ਦੇ ਰਿਹਾ। ਹੁਣ ਮੇਰਾ ਮਨ ਚਾਹੁੰਦਾ ਭਗਤ ਧੰਨਾ ਜੀ ਦਾ ਮੈਂ ਇੱਕ ਸ਼ਬਦ ਤੁਹਾਨੂੰ ਸੁਣਾਵਾਂ। ਭਗਤ ਧੰਨਾ ਜੀ ਦਾ, ਰੇ ਚਿੱਤ ਹੇ ਮੇਰੇ ਚਿੱਤ, ਚੇਤਸ ਕੀਨਾ ਦਿਆਲ ਦਮੋਦਰ, ਦਇਆ ਦੇ ਘਰ ਪਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ। ਬਿਬੈ ਨਾ ਜਾਣ ਸਕੋਈ ਤੇਰੀ ਲੋੜ, ਉਹਦੇ ਬਿਨਾਂ ਹੋਰ ਕੋਈ ਨਹੀਂ ਉਹ ਜਾਣਦਾ। ਜੇ ਧਾਮੈ ਬ੍ਰਹਿਮੰਡ ਖੰਡ ਕਉ ਕਰਤਾ ਕਰੇ ਸੋ ਹੋਈ, ਸਾਰਾ ਬ੍ਰਹਿਮੰਡ ਫਿਰ ਲੈ ਇੱਕ ਖੰਡ ਫਿਰ ਲੈ, ਹੋਵੇਗਾ ਉਹੀ ਜੋ ਕਰਤਾ ਕਰੇਗਾ। ਇੱਕ ਪੰਕਤੀ ਯਾਦ ਹੈ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਹੋਵੇਗਾ ਜੋ ਕਰਤਾ ਕਰੇਗਾ, ਮਿਲੇਗਾ ਉਹ ਜੋ ਪਰਮਾਤਮਾ ਦੇਵੇਗਾ। ਜੇ ਥਾਂ ਮੈਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਏ। ਕਹਿੰਦੇ ਨੇ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਮਾਂ ਦਾ ਗਰਭ ਉਦਕ ਹੁੰਦਾ ਪਾਣੀ, ਜਿੱਥੇ ਪਾਣੀ ਭਰਿਆ ਸੀ, ਪਾਣੀ ਵਿੱਚ ਅੱਜ ਤੈਨੂੰ ਪਾਈਏ ਡੁੱਬ ਜਾਣਾ, ਪਰ ਤਰ ਰਿਹਾ ਸਾਂ ਡੁੱਬਾ ਨਹੀਂ। ਦਸਾਂ ਦੁਆਰਿਆਂ ਵਾਲਾ ਸਰੀਰ ਬਣਾ ਦਿੱਤਾ, ਦੇ ਆਹਾਰ ਅਗਨ ਮੈਂ ਰੱਖਾ, ਉਸ ਜਠਰਾ ਅਗਨੀ ਚ ਰੱਖਿਆ ਆਹਾਰ ਤੈਨੂੰ ਦਿੱਤਾ, ਐਸਾ ਖਸਮ ਹਮਾਰਾ। ਹੋਰ ਵੇਖ ਜਿੰਨਾ ਮਾਵਾਂ ਨੂੰ ਦੁੱਧ ਦਿੱਤਾ ਬੱਚਿਆਂ ਨੂੰ ਪਿਲਾਉਣ ਪਿਲਾਉਂਦੀਆਂ ਨੇ, ਜਿਨ੍ਹਾਂ ਨੂੰ ਦੁੱਧ ਨਹੀਂ ਦਿੱਤਾ ਉਹਨਾਂ ਨੂੰ ਪੰਖ ਦਿੱਤੇ ਨੇ ਉੱਡ ਕੇ ਚੋਗਾ ਲੈ ਆਉਣ, ਪਰ ਇੱਕ ਜੀਵ ਐਸਾ ਨਾ ਉਹਨੂੰ ਪੰਖ ਲਾਏ ਨਾ ਉਹਨੂੰ ਦੁੱਧ ਦਿੱਤਾ, ਉਹ ਹੈ ਕਛੂ ਕੁੰਮਾ, ਕੁੰਮੀ ਜਲ ਮੈਂ, ਉਹ ਪਾਣੀ ਬੱਚੇ ਉਹਦੇ ਬਾਹਰ ਬਰੇਤੀ ਤੇ, ਤਨ ਤਿਸ ਬਾਹਰ ਪੰਖ ਖੇਰ ਤਿੰਨ ਨਾਹੀ, ਨਾ ਤੇ ਉਹਨੂੰ ਦੁੱਧ ਤੇ ਨਾ ਪੰਖ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਹੋਰ ਕਿਹਾ ਪਾਖਣ ਕੇਟ ਗੁਪਤ ਹੋਏ ਰਹਿਤਾ, ਪਾਖਣ ਪੱਥਰ, ਪੱਥਰ ਵਿੱਚ ਲੁਕ ਕੇ ਗੁਪਤ ਹੋ ਕੇ ਕੀੜਾ ਰਹਿੰਦਾ, ਤਾਂ ਚੋਂ ਮਾਰਗ ਨਾਹੀ, ਅੰਦਰ ਜਾਣ ਲਈ ਰਸਤਾ ਹੀ ਕੋਈ ਨਹੀਂ। ਕਹੇ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਹੀ, ਮੇਰੇ ਮਨ ਡਰ ਨਾ, ਅੱਜ ਰਿਜ਼ਕ ਮਿਲਿਆ ਕੱਲ ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ। ਇਹ ਕਥਾ ਮੈਨੂੰ ਯਾਦ ਆਉਂਦੀ ਹੈ, ਵਾਰ ਵਾਰ ਯਾਦ ਆਉਂਦੀ ਹੈ, ਕਿਉਂਕਿ ਉਹ ਮੈਨੂੰ ਬੜੀ ਪ੍ਰੇਰਨਾ ਦਿੰਦੀ ਹੈ, ਆਪ ਨੂੰ ਵੀ ਦੇਵੇਗੀ। ਬੜਾ ਧਨਵਾਨ, ਬੜਾ ਧਨ ਕੋਲ ਤੇ ਮਨੀਮ ਨੂੰ ਕਹਿੰਦਾ ਹਿਸਾਬ ਲਾ ਜਿੰਨਾ ਕਰਦਾ ਖਰਚਾ, ਅੱਗੋਂ ਬਾਲ ਬੱਚਾ ਕੋਈ ਕੰਮ ਨਾ ਕਰੇ ਤੇ ਕਿੰਨੇ ਕੁ ਦਿਨ ਕੱਢ ਜਾਏਗਾ। ਹਿਸਾਬ ਉਹਨੇ ਲਾਇਆ, ਕਹਿਣ ਲੱਗਾ ਮਹਿੰਗਾਈ ਵੀ ਅੱਗੋਂ ਹੋ ਸਕਦੀ ਹੈ, ਦਸ ਪੀੜੀਆਂ ਕੱਢ ਜਾਏਗਾ, ਦਸਾਂ ਪੀੜੀਆਂ ਤੱਕ ਨਹੀਂ ਮੁੱਕਦਾ। ਤੇ ਜ਼ਾਰੋ ਜ਼ਾਰੋ ਰੋਣ ਲੱਗ ਪਿਆ। ਉਹਨੂੰ ਪੁੱਛਿਆ ਰੋ ਕਿਉਂ ਰਹੇ ਸੇਠ ਜੀ? ਕਹਿਣ ਲੱਗਾ ਇਸ ਲਈ ਆ ਤੂੰ ਦੱਸ ਦਿੱਤਾ ਨਾ ਦਸਾਂ ਪੀੜੀਆਂ ਤੱਕ ਨਹੀਂ ਮੁੱਕਦਾ, ਰੋ ਰਿਹਾ ਕਿ ਗਿਆਰਵੀਂ ਅੱਗੋਂ ਕੀ ਖਾਏਗੀ। ਹੁਣ ਇਸ ਬੰਦੇ ਦਾ ਝੋਰਾ ਕੌਣ ਮੁਕਾਏਗਾ ਕਿ ਗਿਆਰਵੀਂ ਪੀੜੀ ਦਾ ਕੀ ਬਣੇਗਾ, ਉਹ ਅੱਗੋਂ ਕੀ ਖਾਣਗੇ? ਕਹਿਣ ਲੱਗਾ ਤੇਰੇ ਵਰਗਾ ਨਾ ਸ਼ੁਕਰਾ ਤੇਰੀ ਨੌਕਰੀ ਛੱਡੀ। ਕਹਿਣ ਲੱਗਾ ਨਹੀਂ, ਅੱਜ ਤੋਂ ਦਾਨ ਪੁੰਨ ਸ਼ੁਰੂ ਕਰਨਾ। ਹੁਣ ਆਟਾ ਤੇ ਸੇਰ ਰੱਖ ਲਿਆ, ਭਿਖਾਰੀ ਆਏ ਤੇ ਚੁੱਕ ਕੇ ਪਿੱਛੇ ਰੱਖ ਲਵੇ, ਦੇਣ ਦੀ ਆਦਤ ਨਹੀਂ ਸੀ, ਉਤਰ ਜਾਏ ਤੇ ਅੱਗੇ ਰੱਖ ਲਵੇ। ਆ ਗਿਆ ਇੱਕ ਮਜ਼ਦੂਰ, ਫਟੇ ਕੱਪੜੇ, ਬੜਾ ਬਦਹਾਲੀ ਵਿੱਚ। ਕਹਿਣ ਲੱਗਾ ਦੇ ਇਹਨੂੰ ਆਟਾ। ਦੇਣ ਲੱਗਾ ਉਹਨੂੰ ਕਹਿਣ ਲੱਗਾ ਆਟਾ ਲੈ ਜਾ ਮੈਂ ਦਾਨ ਕਰਨਾ ਉਹ ਕਹਿਣ ਲੱਗਾ ਸੇਠ ਜੀ ਅੱਜ ਜੋਗਾ ਤੇ ਘਰ ਹੈ ਤੇ ਜੇ ਕੱਲ ਰੱਬ ਨੇ ਨਾ ਦਿੱਤਾ ਤੇ ਤੁਹਾਡੇ ਕੋਲ ਆ ਜਾਵਾਂਗੇ ਅੱਜ ਜੋਗਾ ਹੈ ਅੱਜ ਤੇ ਮੈਨੂੰ ਲੋੜ ਨਹੀਂ ਮੈਂ ਇਸ ਕਥਾ ਨੂੰ ਪੜ੍ਹਦਾ ਮੈਂ ਕਹਿਣਾ ਉਸ ਵਰਗਾ ਭਗਤ ਕੌਣ ਹੋਵੇਗਾ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਪੜ੍ਹੋ ਉਹਨਾਂ ਇਹ ਨਹੀਂ ਆਖਿਆ ਕਿ ਮੈਨੂੰ ਹਜ਼ਾਰ ਮਨ ਆਟਾ ਦੇ ਪਿਆ ਪਿਆ ਹੀ ਸੜ ਜਾਏ ਕਿਸੇ ਨੂੰ ਦਿਆਂ ਨਾ ਦਿਆਂ ਪਿੱਛੇ ਬੜਾ ਚਰਚਾ ਚੱਲਿਆ ਨਾ ਅੱਜ ਹਜ਼ਾਰਾਂ ਮਨ ਤਬਾਹ ਹੋ ਗਿਆ ਕਿਸੇ ਗਰੀਬ ਦੇ ਮੂੰਹ ਚ ਨਹੀਂ ਪਿਆ ਹਜ਼ਾਰ ਮਨ ਨਹੀਂ ਉਹਨਾਂ ਮੰਗਿਆ ਪਤਾ ਕੀ ਆਖਿਆ ਉਹ ਕਹਿੰਦਾ ਹੈ ਕਿ ਦੋਏ ਸਿਰ ਮੰਗੂ ਚੂਨਾ ਇਹ ਸਿਰ ਪਤਾ ਨਹੀਂ ਕਿਹੜਾ ਮਾਪ ਹੋਵੇ ਇੰਨਾ ਕਿ ਇੱਕ ਡੰਗ ਦਾ ਖਰਚ ਪਾਓ ਕਿਉਂ ਸੰਗ ਲੂਣਾ ਅੱਧ ਸਿਰ ਮੰਗੋ ਦਾਲੇ ਮੁੱਖ ਦੋਨੋ ਵਕਤ ਜਵਾਲੇ ਇੰਨਾ ਕੀ ਇਹ ਕਿਰਪਾ ਕਰ ਵੈਸੇ ਕੱਲ ਦਾ ਕੋਈ ਭਰੋਸਾ ਮੈਂ ਸੁਣਿਆ ਹਜ ਜਾ ਰਹੇ ਸਨ ਫਕੀਰ ਤੇ ਕਿਸੇ ਨੇ ਥੈਲੀ ਦਿੱਤੀ ਕਹਿਣ ਲੱਗਾ ਲੈ ਫਕੀਰਾ ਰਾਹ ਚ ਕੰਮ ਆਏ ਉਹਨੇ ਇੱਕ ਪੈਸਾ ਰੱਖ ਲਿਆ ਕਹਿਣ ਲੱਗਾ ਇੱਕ ਪੈਸਾ ਰੱਖ ਲੈਣਾ ਕੱਲ ਲਈ ਥੈਲੀ ਦੀ ਲੋੜ ਨਹੀਂ ਲੋਕਾਂ ਕਿਹਾ ਵੇਖੋ ਕੈਸਾ ਤਿਆਗੀ ਫਕੀਰ ਕਹਿਣ ਲੱਗਾ ਕਾਹਦਾ ਤਿਆਗੀ ਪੈਸਾ ਰੱਖ ਲਿਆ ਨਾ ਕੱਲ ਦਾ ਭਰੋਸਾ ਤੈਨੂੰ ਹੈ ਤੇ ਥੈਲੀ ਵੀ ਰੱਖ ਲੈ ਪਰਸੋਂ ਦਾ ਵੀ ਕਰ ਲੈ ਅੱਗੋਂ ਦਾ ਵੀ ਕਰ ਲੈ ਅਸਲ ਵਿੱਚ ਇਹਨਾਂ ਬੰਦਿਆਂ ਦਾ ਖੱਟਿਆ ਹੀ ਖਾ ਰਹੇ ਜਿਹੜੇ ਐਸੇ ਭਰੋਸੇ ਵਾਲੇ ਸਨ ਮੇਰੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਜੋ ਕੁਛ ਦੇਣਾ ਸੋ ਦੇ ਰਿਹਾ ਜੋ ਦੇਣਾ ਉਹ ਤੇ ਦੇ ਹੀ ਰਿਹਾ ਸੱਚ ਇਹ ਜੇ ਔਰ ਫਿਰ ਉਚੇਚਾ ਹੱਥ ਜੋੜ ਕੇ ਬੇਨਤੀ ਕਰਾਂ ਇਸ ਬੇਨਤੀ ਵੱਲ ਧਿਆਨ ਦੇਣਾ ਮੰਗੋਗੇ ਤਾਂ ਵੀ ਮਿਲੇਗਾ ਨਾ ਮੰਗੋਗੇ ਤਾਂ ਵੀ ਮਿਲੇਗਾ ਮੰਗਾਂਗੇ ਤੇ ਥੋੜਾ ਮਿਲੇਗਾ ਨਾ ਮੰਗਾਂਗੇ ਤੇ ਬਹੁਤ ਜ਼ਿਆਦਾ ਮਿਲੇਗਾ ਇਹ ਮੈਂ ਕਿਉਂ ਕਿਹਾ ਮੰਗਾਂਗੇ ਤੇ ਓਨਾ ਕੁ ਜਿੰਨੀ ਕੁ ਆਪਣੀ ਮਾਤਾ ਹੈ ਮੰਗਾਂਗੇ ਤੇ ਓਨਾ ਕੁ ਜਿੰਨੀ ਕੁ ਸਾਡੀ ਲੋੜ ਹੈ ਭਿਖਾਰੀ ਗਿਆ ਰਾਜੇ ਦੇ ਸਾਹਮਣੇ ਉਹ ਕਹਿਣ ਲੱਗਾ ਮੰਗ ਕੀ ਚਾਹੁੰਦਾ ਕਹਿਣ ਲੱਗਾ ਇੱਕ ਸ਼ਟਾਂਕੀ ਖੰਡ ਦੇ ਦਿਓ ਮੈਂ ਸ਼ਰਦਾਈ ਘੁੱਟ ਨਹੀਂ ਹੈ ਉਹ ਹੱਸ ਪਿਆ ਕਹਿਣ ਲੱਗਾ ਇਹਨੂੰ ਬੋਰੀ ਖੰਡ ਦੀ ਚੁਕਾ ਦਿਓ ਉਹ ਚੁੱਕੀ ਨਾ ਜਾਏ ਅਮਲੀ ਤੇ ਐ ਸੀ ਕਹਿਣ ਲੱਗਾ ਮੈਂ ਸ਼ਟਾਕੀ ਮੰਗੀ ਬੋਰੀ ਦੇ ਦਿੱਤੀ ਉਹ ਕਹਿਣ ਲੱਗੇ ਰਾਜਿਆਂ ਦੀਆਂ ਸ਼ਟਾਕੀਆਂ ਇੰਨੀਆਂ ਹੁੰਦੀਆਂ ਨੇ ਕਮਲਿਆ ਤੈਨੂੰ ਮੰਗਣਾ ਹੀ ਨਹੀਂ ਆਇਆ ਮਰਜ਼ ਕਰ ਰਹੇ ਹਾਂ ਅਸੀਂ ਮੰਗਾਂਗੇ ਜਿੰਨੀ ਕੁ ਲੋੜ ਹੈ ਉਹ ਦੇਵੇਗਾ ਆਪਣੀ ਮਰਜ਼ੀ ਨਾਲ ਇੰਜ ਕਹਾਂ ਅਸੀਂ ਮੰਗਾਂਗੇ ਕਿਨਕਾ ਬਿਨਾਂ ਮੰਗਿਆਂ ਦੇਵੇਗਾ ਪਹਾੜ ਅਸੀਂ ਮੰਗਾਂਗੇ ਇੱਕ ਬੂੰਦ ਉਹ ਬਿਨਾਂ ਮੰਗਿਆਂ ਦੇਵੇਗਾ ਸਾਗਰ ਅਸੀਂ ਮੰਗਾਂਗੇ ਪੀੜੀ ਜਿਨ੍ਹਾਂ ਦਾ ਥਾਂ ਉਹ ਦੇਵੇਗਾ ਆਪਣਾ ਘਰ ਉਹ ਕਹੇਗਾ ਮੇਰਾ ਬਣ ਜਾ ਘਰ ਹੀ ਸਾਂਭ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਮੰਗਾਂਗੇ ਤਾਂ ਵੀ ਮਿਲੇਗਾ ਨਾ ਮੰਗਾਂਗੇ ਤਾਂ ਵੀ ਮਿਲੇ ਪਰ ਰੱਬ ਦੇ ਪਿਆਰੇ ਤੇ ਹੀ ਕਹਿੰਦੇ ਨੇ ਜੋ ਦੇਣਾ ਆਪਣੀ ਮਰਜ਼ੀ ਨਾਲ ਹੀ ਦੇ ਮੇਰੀਆਂ ਲੋੜਾਂ ਮੈਨੂੰ ਕੀ ਚਾਹੀਦਾ ਮੇਰੇ ਨਾਲੋਂ ਜ਼ਿਆਦਾ ਤੂੰ ਜਾਣਨਾ ਬੱਚੇ ਨਾਲੋਂ ਮਾਂ ਜ਼ਿਆਦਾ ਨਹੀਂ ਜਾਣਦੀ ਨਹੀਂ ਸੀ ਮੰਗ ਸਕਦਾ ਉਸ ਵੇਲੇ ਸਭ ਕੁਝ ਟਾਈਮ ਨਾਲ ਮਿਲਦਾ ਸੀ ਬੜਾ ਕੁਝ ਸਾਹਿਤ ਵਿੱਚ ਲਿਖਿਆ ਪਿਆ ਕਿ ਜਿੱਥੇ ਜਿੱਥੇ ਆਪਣੀ ਚਤਰਾਈ ਆ ਗਈ ਜਿੱਥੇ ਹੀਲੇ ਬਹਾਨੇ ਜ਼ਿਆਦਾ ਆ ਗਏ ਉੱਥੇ ਭੁੱਖ ਜ਼ਿਆਦਾ ਵਰਤ ਗਈ ਇਸੇ ਲਈ ਕਿਹਾ ਉਦਮ ਤੇ ਕਰ ਕਿਰਤ ਤੇ ਕਰ ਲੇਕਿਨ ਚੁਰ ਨਾ ਕਿਰਤ ਕਰ ਉਦਮ ਕਰ ਉਦਮ ਕਰੇਂਦੇ ਆ ਜੀਓ ਤੋਂ ਕਮਾਉਂਦੇ ਆ ਸੁੱਖ ਭੁਣ ਚ ਘਾਲ ਖਾਏ ਕਿਸ ਹੱਥੋਂ ਦੇ ਪਰ ਝੋਰੇ ਛੱਡ ਦੇ ਇਹ ਝੁਰਨਾ ਛੱਡ ਦੇ ਸ਼ੁਕਰਾਨਾ ਸਿੱਖ ਉਸ ਦਾ ਧੰਨਵਾਦ ਕਰਨਾ ਸਿੱਖ ਚੱਜਾ ਝੂਰ ਮਰੋ ਕਿਆ ਪ੍ਰਾਣੇ ਜੋ ਕੁਛ ਦੇਣਾ ਸੋ ਦੇ ਰਿਹਾ ਦੇ ਦੇ ਵੇਖਾ ਹੁਕਮ ਚੜਾਏ ਦੇ ਕੇ ਛੱਡ ਹੀ ਨਹੀਂ ਦਿੰਦਾ ਸੰਭਾਲ ਵੀ ਕਰਦਾ ਰਿਜ਼ਕ ਵੀ ਦਿੰਦਾ ਸੰਭਾਲ ਵੀ ਸਾਡੀ ਕਰਦਾ ਹਰਜੀ ਮਾਤਾ ਕਿਵੇਂ ਸੰਭਾਲ ਕਰਦਾ ਹਰਜੀ ਮਾਤਾ ਹਰਜੀ ਪਿਤਾ ਹਰਜੀ ਪਤ ਪਾਲਕ ਹਰਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ ਸਹਿਜੇ ਸਹਿਜ ਖਿਲਾਇਣ ਦਾ ਨਹੀਂ ਕਰਦਾ, ਆਲ ਥੱਕਦਾ ਨਹੀਂ, ਸਹਿਜ ਵਿੱਚ ਅਡੋਲਤਾ ਵਿੱਚ ਸਾਨੂੰ ਖਿਡਾਉਂਦਾ, ਵੇਖਦਾ ਉਹਦੇ ਧਿਆਨ ਵਿੱਚ ਹਰ ਇੱਕ ਹੈ, ਚਿੱਤੇ ਅੰਦਰ ਸਭ ਕੋ। ਕਈ ਵਾਰ ਸੱਜਣਾ ਮਿੱਤਰਾਂ ਨੂੰ ਫੋਨ ਕਰਨੇ ਆ ਨਾ 6 ਮਹੀਨੇ ਬਾਅਦ, ਤੇ ਉਹ ਕਹਿੰਦੇ ਨੇ ਅੱਜ ਮੇਰੀ ਯਾਦ ਆ ਗਈ ਹੈ। ਸੱਚ ਤੇ ਹੀ ਹੈ, ਚਿੱਠੀ ਬੰਦਾ ਤਾਂ ਹੀ ਲਿਖਦਾ ਯਾਦ ਆਈ, ਫੋਨ ਕਰਦਾ ਯਾਦ ਆਈ। ਕਿਹੜਾ ਮਿੱਤਰ ਹੈ ਜਿਹੜਾ ਸਦਾ ਯਾਦ ਰਹਿੰਦਾ? ਭੁੱਲ ਵੀ ਜਾਂਦੇ ਹਾਂ ਨਾ ਅਸੀਂ, ਰੱਬ ਨੂੰ ਵੀ ਭੁੱਲ ਜਾਂਦੇ ਹਾਂ, ਪਰਮਾਤਮਾ ਵੀ ਵਿਸਰ ਜਾਂਦਾ, ਪਰ ਉਹ ਸਾਨੂੰ ਕਦੀ ਨਹੀਂ ਭੁਲਾਉਂਦਾ। ਚਿੱਤੇ ਅੰਦਰ ਸਭ ਕੋ, ਹਰ ਇੱਕ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਆਪ ਕਰਮ ਕਰਵਾਉਂਦਾ ਆਪ ਵਡਿਆਈਆਂ ਦਿੰਦਾ। ਜਾਪ ਸਾਹਿਬ ਦਾ ਇੱਕ ਬਚਨ ਹੈ ਕਿ ਤੇਰਾ ਹਰ ਇੱਕ ਵੱਲ ਧਿਆਨ ਹੈ, ਹਾਥੀਆਂ ਵੱਲ ਹੀ ਨਹੀਂ ਕੀੜੀਆਂ ਵੱਲ ਵੀ ਹੈ, ਕਿ ਹੁਸਨਲ ਵਜੂ ਹੈ ਤਮਾਮ ਉਲ ਰਜੂ ਹੈ, ਰਜੂ ਹੁੰਦਾ ਧਿਆਨ, ਤੇਰਾ ਧਿਆਨ ਹੈ ਦੇ ਵੇਖੇ ਹੁਕਮ ਚਲਾਏ। ਕਹਿੰਦੇ ਨੇ ਹੁਕਮ ਵਰਤਾਰੇ ਆ, ਜੋ ਜੋ ਉਸਨੇ ਦੇਣਾ ਹੁਕਮ ਨਾਲ ਦੇ ਰਿਹਾ। ਜਿਉਂ ਜੀਆਂ ਕਰ ਰਿਜ਼ਕ ਪਾਇਆ, ਪਾਇਆ ਦਾ ਅਰਥ ਮੁਕਰਰ ਹੋਇਆ ਕਿ ਸ਼ੇਰ ਨੂੰ ਕੀ ਦੇਣਾ, ਮੁਕਰਰ ਕੀਤਾ ਗਾਂ ਨੂੰ ਕੀ ਦੇਣਾ, ਮੁਕਰਰ ਕੀਤਾ ਕਿ ਸੱਪ ਦੀ ਖੁਰਾਕ ਕੀ ਉਹਨੂੰ ਕੀ ਦੇਣਾ। ਹਰ ਇੱਕ ਦਾ ਰਿਜ਼ਕ ਜੋ ਜੋ ਦੇਣਾ ਉਹ ਦੇ ਰਿਹਾ। ਕਾਹੇ ਰੇ ਮਨ ਚਿੱਤ ਮਹਿ ਉਦਮ ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜਨ ਤੇ ਉਪਾਏ, ਤਾਂ ਕਰ ਰਿਜ਼ਕ ਆਗੈ ਕਰ ਧਰਿਆ। ਇਹ ਵੇਖ ਧਿਆਨ ਨਾਲ, ਨਾਨਕ ਚਿੰਤਾ ਮਤ ਕਰੋ, ਮਤ ਦਾ ਅਰਥ ਬਿਲਕੁਲ ਹੀ ਨਾ ਕਰੋ, ਚਿੰਤਾ ਨਾ ਕਰੋ। ਜਿੰਨਾ ਚਿਰ ਚਿੰਤਾ ਕਰਦੇ ਹੋ ਉਨਾ ਚਿਰ ਰੱਬ ਦਾ ਚਿੰਤਨ ਕਰੋ। ਹੁਣ ਵਾਕਿਆ ਹੀ ਜਿੰਨਾ ਚਿਰ ਬੰਦਾ ਚਿੰਤਾ ਵਿੱਚ ਗਵਾਉਂਦਾ ਹੈ ਨਾ, ਚਿੰਤਾ ਨੁਕਸਾਨ ਕਰਦੀ ਹੈ। ਚਿੰਤਾ ਕਰਨ ਦੀ ਬਜਾਏ ਉਸ ਦਾ ਧਿਆਨ ਧਾਰ, ਚਿੰਤਾ ਕਰਨ ਦੀ ਬਜਾਏ ਸਿਮਰਨ ਕਰ, ਚਿੰਤਾ ਕਰਨ ਦੀ ਬਜਾਏ ਸ਼ੁਕਰਾਨਾ ਕਰ। ਬੱਚਾ ਚਿੰਤਾ ਵਿੱਚ ਹੋਵੇ ਨਾ, ਵੇਖਿਆ ਮਾਂ ਬਾਪ ਸਿਆਣੇ ਕਹਿੰਦੇ ਨੇ ਅਸੀਂ ਜਿਉਂਦੇ ਹਾਂ, ਤੈਨੂੰ ਚਿੰਤਾ ਕਰਨ ਦੀ ਕੀ ਲੋੜ ਹੈ। ਆਮ ਬਜ਼ੁਰਗ ਕਹਿੰਦੇ ਨੇ ਸਾਡੇ ਜਿਉਂਦੇ ਹਾਂ ਤੂੰ ਚਿੰਤਾ ਨਾ ਕਰ। ਗੁਰੂ ਸਾਹਿਬ ਜੀ ਕਹਿੰਦੇ ਨੇ ਚਲੋ ਮਾਂ ਬਾਪ ਤੇ ਮਰ ਵੀ ਜਾਣਗੇ, ਕਿਹੜਾ ਮਾਂ ਬਾਪ ਹੈ ਕਿਸੇ ਦਾ ਜਿਹੜਾ ਸਦਾ ਰਿਹਾ। ਦਾਦਾ ਸਦਾ ਨਹੀਂ ਰਹਿਣਾ, ਬਾਪ ਨੇ ਸਦਾ ਨਹੀਂ ਰਹਿਣਾ, ਇਹ ਤੇ ਚੱਲਣੀ ਸਰਾਂ ਹੈ। ਲੇਕਿਨ ਜਿਸ ਦੀ ਉਹ ਗੱਲ ਕਰ ਰਹੇ ਨੇ ਉਹ ਤੇ ਕਦੀ ਮਰਦਾ ਵੀ ਨਹੀਂ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਉਸ ਪਰਮਾਤਮਾ ਨੂੰ ਤੇਰੀ ਚਿੰਤਾ। ਏਡਾ ਵੱਡਾ ਫਿਕਰ ਕਰਨ ਵਾਲਾ ਹੋਵੇ, ਚਿੰਤਾ ਕਰਨ ਵਾਲਾ ਹੋਵੇ ਤੇ ਬੰਦਾ ਚਿੰਤਾ ਕਿਉਂ ਕਰੇ? ਸੱਚ ਹੈ ਚਿੰਤਾ ਕਰਨੀ ਉਸ ਦੀ ਤੋਹੀਨ ਹੈ। ਬੰਦਾ ਜੇ ਚਿੰਤਾ ਆਪਣੇ ਆਪ ਕਰ ਰਿਹਾ ਨਾ, ਰਿਜ਼ਕ ਦਾਤੇ ਦੀ ਤੋਹੀਨ ਕਰ ਰਿਹਾ। ਇਹ ਕਰੇ ਚਿੰਤਨ, ਫਿਕਰ ਉਸ ਨੂੰ ਹੈ, ਸ੍ਰਿਸ਼ਟੀ ਬਾਅਦ ਵਿੱਚ ਬਣਾਈ, ਰਿਜ਼ਕ ਉਹਨੇ ਪਹਿਲੇ ਬਣਾ ਦਿੱਤਾ, ਕਮਾਲ ਹੈ। ਦੇਹ ਤੇਰੀ ਬਾਅਦ ਵਿੱਚ ਸਾਜੀ, ਰਿਜ਼ਕ ਤੇਰੇ ਪਹਿਲੇ ਬਣਾ ਦਿੱਤਾ, ਕਿ ਤੇਰੇ ਜਨਮ ਤੋਂ ਪਹਿਲੇ ਮਾਂ ਪਹਿਲੇ ਨਹੀਂ, ਤੇਰੇ ਜਨਮ ਤੋਂ ਪਹਿਲੇ ਧਰਤੀ ਪਹਿਲੇ ਨਹੀਂ ਬਣਾਈ। ਜਿੱਥੋਂ ਤੈਨੂੰ ਖੁਰਾਕ ਮਿਲਣੀ ਹੈ ਧਰਤੀ ਬਣੀ ਹੈ, ਮਾਂ ਦਾ ਦੁੱਧ ਮਿਲਣਾ ਮਾਂ ਤੇ ਪਹਿਲੇ ਹੈ, ਤੇਰਾ ਜਨਮ ਤੇ ਬਾਅਦ ਵਿੱਚ ਸੱਚ ਹੈ। ਜਿੱਥੇ ਜਿੱਥੇ ਵੀ ਸਾਨੂੰ ਭੇਜੇ ਹੈ ਪ੍ਰਬੰਧ ਉਸਨੇ ਸਾਡਾ ਪਹਿਲੇ ਕਰ ਦਿੱਤਾ, ਪਰ ਬੰਦਾ ਇਸ ਗੱਲ ਨੂੰ ਸਮਝਦਾ ਨਹੀਂ। ਇਸੇ ਲਈ ਵੇਖਣਾ ਜੋ ਜੋ ਕੰਮ ਅਸੀਂ ਚਿੰਤਾ ਵਿੱਚ ਕੀਤਾ, ਜੋ ਜੋ ਕੰਮ ਬੜੇ ਫਿਕਰ ਵਿੱਚ ਕੀਤਾ, ਉੱਥੇ ਉੱਥੇ ਫੇਲ ਹੋਏ। ਜਿਹੜਾ ਕੰਮ ਵੀ ਉਸ ਦੇ ਭਰੋਸੇ ਨਾਲ ਕੀਤਾ, ਉੱਥੇ ਉੱਥੇ ਸਫਲ ਹੋਏ। ਧਿਆਨ ਨਾਲ ਵੇਖਣਾ, ਸਿਦਕ ਨਾਲ ਕੀਤਾ, ਭਰੋਸੇ ਨਾਲ ਕੀਤਾ, ਚਿੰਤਾ ਦੇ ਵਿੱਚ ਬੰਦਾ ਕਰਤਾ ਹੁੰਦਾ ਆਪ। ਇਹ ਬੁਨਿਆਦੀ ਸਿਧਾਂਤ ਸਮਝਣ ਵਾਲਾ। ਜਦੋਂ ਮੈਂ ਚਿੰਤਾ ਕਰਨਾ ਨਾ ਕੰਮ ਦੇ, ਮੈਂ ਕਰਤਾ ਆਪ ਕਿ ਮੈਂ ਕਰਨਾ ਤੇ ਜਦੋਂ ਸ਼ੁਕਰਾਨਾ ਕਰਨਾ ਫਿਰ ਕਰਤਾ ਹੁੰਦਾ ਉਹ ਤੇ ਹੁਣ ਉਹ ਹੋਵੇਗਾ ਮੇਰਾ ਕੀਤਾ ਜਾਂ ਉਸ ਦਾ ਕੀਤਾ ਮੇਰੇ ਹੱਥਾਂ ਰਾਹੀਂ ਵੀ ਹੋਵੇਗਾ ਤਾਂ ਹੋਵੇਗਾ ਜੇ ਉਹ ਕਰਾਏ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸ਼ਰਨਾ ਜਿਉਂ ਜੀਆਂ ਕਾ ਰਿਜ਼ਕ ਪਾਇਆ ਜੇ ਮੁਕਰਰ ਕੀਤਾ ਉਹ ਦਿੰਦਾ ਅੰਤ ਵਿੱਚ ਇੱਕ ਬੇਨਤੀ ਕਰਕੇ ਸਮਾਪਤ ਕਰਾਂ ਉਹ ਕੰਮ ਅਸੀਂ ਰੋਜ਼ਾਨਾ ਕਰਨਾ ਓਕੇ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਰਾਏ ਬੁਲਾਰ ਉਹ ਸਿੱਖ ਸੀ ਜਿਹੜਾ ਕਹਿੰਦਾ ਸੀ ਮੈਂ ਸੌਣ ਲੱਗੇ ਮੈਂ ਗੁਰੂ ਨਾਨਕ ਦੇਵ ਨੂੰ ਯਾਦ ਕਰਕੇ ਸੌਣਾ ਉੱਠਣ ਲੱਗੇ ਆਵੇਂ ਮੈਂ ਸੋ ਜਾਊਂ ਨਾਨਕ ਗੁਰੂ ਕਹਤੇ ਕਹਤੇ ਖੁੱਲੇ ਆਂਖ ਮੇਰੀ ਗੁਰੂ ਕਹਤੇ ਕਹਤੇ ਮੈਂ ਉਹਨੂੰ ਯਾਦ ਕਰਦਾ ਸੌਂ ਜਾਂਦਾ ਯਾਦ ਕਰਨਾ ਉੱਠਣਾ ਸਾਹਮਣੇ ਸਨ ਕਹਿਣ ਲੱਗਾ ਦਾਤਿਆ ਯਤਨ ਕਰਨ ਤੇ ਚਿੰਤਾ ਕਰਨ ਤੇ ਫਿਕਰ ਕਰਨ ਤੇ ਪੂਰੀ ਵਾਹ ਲਾਉਣ ਤੇ ਵੀ ਕੰਮ ਨਾ ਹੋਵੇ ਫਿਰ ਕੀ ਕਰੀਏ ਸਤਿਗੁਰੂ ਕਹਿਣ ਲੱਗੇ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਜਾਓ ਅਰਦਾਸ ਕਰੋ ਕਰਦਾ ਹੀ ਉਹ ਹੈ ਕਰਤਾ ਆਪਣਾ ਬਣੋ ਚਿੰਤਾ ਆਪਣਾ ਲਵੋ ਤੇ ਯਾਦ ਰੱਖੋ ਜਿੱਥੇ ਚਿੰਤਾ ਲਈ ਸਾਡੀ ਹਾਰ ਤੇ ਜਿੱਥੇ ਉਸ ਦਾ ਸ਼ੁਕਰਾਨਾ ਕੀਤਾ ਇਹ ਫਤਿਹ ਯਾਦ ਰੱਖਣੀ ਆ ਵਿਸਥਾਰ ਫਿਰ ਕਿਸੇ ਵੇਲੇ ਕਰਾਂਗਾ ਅਰਦਾਸ ਹੀ ਸ਼ੁਰੂ ਹੁੰਦੀ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਉਹ ਹਾਰਦਾ ਨੀ ਉਹਦੀ ਫਤਿਹ ਤੇ ਨਾਲ ਫਿਰ ਅਸੀਂ ਹੋਰ ਵੀ ਕਿਉਂ ਥੋੜੇਗਾ ਦੇਗ ਤੇ ਇੱਕ ਫਤਿਹ ਕਮਾਲ ਹੈ ਨਾ ਤੇ ਦੇਗ ਮੁੱਕਣੀ ਹੈ ਖਾਂਦੇ ਆ ਸਾਡੇ ਕੋਲੋਂ ਔਰ ਨਾ ਤੇਗ ਫੜ ਕੇ ਸਿੱਖ ਹਾਰੇਗਾ ਪੰਥ ਕੀ ਜੀਤ ਕਮਾਲ ਹੈ ਪੰਥ ਦੀ ਜਿੱਤ ਹੈ ਪੰਥ ਉਸਦੇ ਆਸਰੇ ਹੈ ਜਿਹੜਾ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਫਿਰ ਚਿੰਤਾ ਸਾਨੂੰ ਕਾਹਦੀ ਫਿਰ ਤੇ ਚਿੰਤਾ ਉਹ ਕਰ ਰਿਹਾ ਸਾਹਿਬ ਜੀ ਕਹਿੰਦੇ ਨੇ ਝੂਰ ਨਾ ਛੱਡ ਦੇ ਚੜ੍ਹਦੀ ਕਲਾ ਵਿੱਚ ਰਹਿ ਆਖ ਦਾਤਿਆ ਤੇਰਾ ਲੱਖ ਲੱਖ ਸ਼ੁਕਰਾਨਾ ਤੂੰ ਮੈਨੂੰ ਬਹੁਤ ਕੁਛ ਦਿੱਤਾ ਬਹੁਤ ਕੁਛ ਦਿੱਤਾ ਬਹੁਤ ਕੁਛ ਦਿੱਤਾ ਪਾਤਸ਼ਾਹ ਕਿਰਪਾ ਕਰੇ ਇਹ ਸ਼ੁਕਰਾਨਾ ਸਭ ਨੂੰ ਬਖਸ਼ੇ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ